खिचड़ी छंद और पेसरी बोलत परसन, सब कहे गुरु नानक सुतन, दुख समय आन होए सहाय, निज दास जान लीनस बचाए।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप, गुरु खालसा सात संगत जिनके भाग बड़े हैं भाई, तिन साधु संग मुख जुड़े। वड्या भागां वाले हो कि पदत पावन भगत वत्सल कृपा निधान सतगुरु, धन धन श्री गुरु ग्रंथ साहिब जी महाराज गुरुदेव जी दे पवित्र चरणा कमलां च एकत्र हो के हाजरियां भर के आप जी अपने जीवन का कुछ बड़मुला समा गुरु के लेखे ला के सफला और सकारथा कर रहे हैं। श्री गुरु अमरदास चैरिटेबल ट्रस्ट वालों जो हर साल श्री गुरु अमरदास जी महाराज जी के प्रकाश उत्सव के संबंध में कथा और कीर्तन के समागम किए जाते हैं, उन्होंने समागमों में आप जी हाजरिया भर रहे हो, शमूलियत कर रहे हो। दास तो पहला सिंह साहिब ज्ञानी सुखदेव सिंह जी हेड ग्रंथी गुरुद्वारा श्री दुख निवारण साहिब, आप जी नूं श्री गुरु अमरदास जी महाराज जी के जीवन प्रथाए सतगुरां दी जीवनी संबंधी कुछ वडमुले विचार सरवण करवा रहे सन। धन गुरु अमरदास साहिब जी महाराज जी की सिफत सलाघा आप जी ने बड़े प्यार नाल अदब और सत्कार नाल सरवण कीती है। दीन दुनिया के मालिक सतगुरु गुरु अमरदास जी महाराज जी के जीवन का एक बहुत ही प्यारा जा प्रसंग आप जी नाल सांझा करके दास ने फिर लड़ीवार कथा प्रारंभ करनी है, क्योंकि गुरु अमरदास साहब जी महाराज जी का प्रकाश उत्सव मना रहे हैं, इस करके उन्होंने जीवन प्रथाए कुछ विचार जरूरी गुरु दवान विच करनिया हैं। धन गुरु अमरदास तीसरे पातशाह जी महाराज गुरु घर विच आउण तो पहला देव नदी गंगा दे उपाशक सन, छे महीनिया बाद एक गेड़ा जरूर हरिद्वार सतगुरु गुरु अमरदास साहब जी लाया करते से। रस्ते च जाना गंगा की उपासना करदिया जाना, हर हर गंगे कह के गंगा दे अमृत जल में इनान करना। जदों मेरे सतगुरु जी 20वीं बार गंगा की यात्रा नूं गए ते रस्ते विच धन गुरु अमरदास साहब जी महाराज जी ने एक नगर मेड़ा ग्राम है इत्थे डेरा कीता है। मेड़े पिंड दे विच एक पंडित दा एक ब्राह्मण दा घर सी, ये पंडित संत सेवी पंडित सी, आए गए यात्रुआं दी सेवा करदा सी, इन्हें घर विच मुसाफरखाना भी बनाया हुआ है। और इस पंडित का नाम है दुर्गादास, पंडित दुर्गा इहदा नाम है। गुरु अमरदास साहब सच्चे पातशाह जी महाराज जिस वक्त इहदे घर दुपहर के समय उतरे ते साहब जी एक दरख्त की छां हेठा दुपहरा कट्टण लगे, लेट गए, ਪੰਡਿਤ ਦੁਰਗਾ ਜੋਤਿਸ਼ ਵਿਦਿਆ ਦਾ ਬੜਾ ਜਾਣਕਾਰ ਸੀ, ਵਿਦਵਾਨ ਸੀ। ਇਹਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਰੇਖਾਵਾਂ ਵੇਖੀਆਂ ਜਿਹੜੀਆਂ ਪਦਮ ਦਾ ਨਿਸ਼ਾਨ ਪਾਉਂਦੀਆਂ ਸਨ। ਭੱਟਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੀ ਉਪਮਾ ਕਰਦਿਆਂ ਵੀ ਲਿਖਿਆ, ਬਾਰਜ ਕਰ ਦਾਹਣ ਹੈ ਸਿੱਧ ਸਨਮੁਖ ਮੁਖ ਜੋਵੈ, ਕਿ ਗੁਰੂ ਅਮਰਦਾਸ ਸਾਹਿਬ ਦੇ ਸੱਜੇ ਹੱਥ ਵਿੱਚ ਵੀ ਪਦਮ ਸੀ, ਪੈਰ ਵਿੱਚ ਵੀ ਤੇ ਹੱਥ ਵਿੱਚ ਵੀ ਦੋ ਪਦਮ ਸੀ ਗੁਰੂ ਅਮਰਦਾਸ ਸਾਹਿਬ ਦੇ ਸਰੀਰ ਤੇ। ਸਤਿਗੁਰਾਂ ਦੇ ਪੈਰ ਵਿੱਚ ਚਰਨ ਚ ਜਦੋਂ ਪੰਡਿਤ ਨੇ ਪਦਮ ਵੇਖਿਆ, ਵੇਖ ਕੇ ਅੰਦਾਜ਼ਾ ਲਾਉਂਦਾ ਵੀ ਜਾਪਦਾ ਹੈ ਕਿਸੇ ਦੇਸ਼ ਦੇ ਰਾਜੇ ਹੋਣਗੇ ਜਾਂ ਕਿਸੇ ਧਰਮ ਦੇ ਆਗੂ ਹੋਣਗੇ। ਇੰਨੇ ਨੂੰ ਸਤਿਗੁਰਾਂ ਦੀ ਅੱਖ ਖੁੱਲੀ ਤੇ ਮਹਾਰਾਜ ਜੀ ਨੂੰ ਪੁੱਛਣ ਲੱਗਾ, ਜੀ ਤੁਸੀਂ ਕਿਸੇ ਦੇਸ਼ ਦੇ ਰਾਜੇ ਹੋ ਜਾਂ ਕਿਸੇ ਧਰਮ ਦੇ ਗੁਰੂ ਹੋ? ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਕਿਉਂ ਮਖੌਲ ਕਰਦੇ ਹੋ? ਉਦਾਂ ਜਿਹੜੀ ਭੇਟਾ ਚਾਹੀਦੀ ਹੈ ਲੈ ਲਓ, ਕਿਉਂਕਿ ਨਾ ਤਾਂ ਮੈਂ ਰਾਜਾ ਹਾਂ ਤੇ ਨਾ ਹੀ ਮੈਂ ਕਿਸੇ ਧਰਮ ਦਾ ਆਗੂ, ਮੈਂ ਤਾਂ ਇੱਕ ਸਧਾਰਨ ਜਿਹਾ ਵਿਅਕਤੀ ਹਾਂ। ਕਹਿਣ ਲੱਗਾ, ਜੀ ਹੁਣ ਭੇਟਾ ਮੈਂ ਅੱਜ ਨਹੀਂ ਲੈਣੀ, ਕਿਉਂਕਿ ਆਪ ਜੀ ਦੇ ਚਰਨ ਵਿੱਚ ਜਿਹੜਾ ਪਦਮ ਹੈ ਇਹਦਾ ਫਲ ਤੁਹਾਨੂੰ ਹਲੇ ਤੱਕ ਨਹੀਂ ਮਿਲਿਆ, ਆਉਣ ਵਾਲੇ ਸਮੇਂ 'ਚ ਇਹਦਾ ਫਲ ਆਪ ਜੀ ਨੂੰ ਪ੍ਰਾਪਤ ਹੋਵੇਗਾ। ਜਦੋਂ ਤੁਸੀਂ ਕਿਸੇ ਦੇਸ਼ ਦੇ ਰਾਜਾ ਜਾਂ ਕਿਸੇ ਧਰਮ ਦੇ ਆਗੂ ਬਣੋਗੇ, ਮੈਨੂੰ ਯਾਦ ਰੱਖਿਆ ਜੇ, ਔਰ ਇਹ ਬਚਨ ਵੀ ਯਾਦ ਰੱਖਿਆ ਜੇ, ਹੁਣ ਮੈਂ ਭੇਟਾ ਉਦੋਂ ਹੀ ਦੇਵਾਂਗਾ ਆਪ ਜੀ ਕੋਲੋਂ। ਸਮਾਂ ਬੀਤ ਗਿਆ, 12 ਸਾਲ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਦੇ ਰਹੇ। 12 ਵਰ੍ਹਿਆਂ ਦੇ ਲੰਮੇ ਅਰਸੇ ਤੋਂ ਬਾਅਦ ਕੁਝ ਸਾਲ ਗੁਰਤਾ ਗੱਦੀ ਕਰਦਿਆਂ ਵੀ ਬਤੀਤ ਹੋ ਗਏ। ਗੁਰੂ ਅਮਰਦਾਸ ਸਾਹਿਬ ਦੇ ਮਨ 'ਚ ਖਿਆਲ ਆਇਆ ਕਿ ਗੰਗਾ ਦੀ ਯਾਤਰਾ ਕਰੀਏ, ਕਿਉਂਕਿ ਗੰਗਾ ਆਰਾਧਨਾ ਕਰ ਰਹੀ ਹੈ ਕਿ ਸਤਿਗੁਰੂ ਜੀ ਆ ਕੇ ਮੇਰੇ ਵਿੱਚ ਆਪਣੇ ਚਰਨ ਪਾਉਣ ਔਰ ਮੈਨੂੰ ਪਵਿੱਤਰ ਤੇ ਪਾਵਨ ਕਰ ਦੇਣ। ਗੰਗਾ ਦੀ ਫਰਿਆਦ ਸੁਣ ਕੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਚੱਲ ਪਏ। ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੀ ਲੋਕਾਈ ਸਤਿਗੁਰਾਂ ਦੇ ਨਾਲ ਚੱਲ ਪਈ, ਕਿਉਂਕਿ ਮਹਾਰਾਜ ਜੀ ਨਾਲ ਜਾ ਕੇ ਟੈਕਸ ਨਹੀਂ ਸੀ ਦੇਣਾ ਪੈਣਾ, ਨਹੀਂ ਤਾਂ ਉਹਨਾਂ ਸਮਿਆਂ ਵਿੱਚ ਹਿੰਦੂਆਂ ਨੂੰ ਜਜ਼ੀਆ ਦੇਣਾ ਪੈਂਦਾ ਸੀ ਆਪਣੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਵਾਸਤੇ। ਪਰ ਗੁਰੂ ਅਮਰਦਾਸ ਸਾਹਿਬ ਨੇ ਬਾਦਸ਼ਾਹ ਨੂੰ ਸੁਨੇਹਾ ਭੇਜ ਦਿੱਤਾ ਸੀ, ਅਸੀਂ ਕੋਈ ਟੈਕਸ ਨਹੀਂ ਦੇਣਾ, ਜਿਹੜਾ ਸਾਡੇ ਨਾਲ ਜਾਏਗਾ ਉਹਨਾਂ ਵਿੱਚੋਂ ਵੀ ਕੋਈ ਜਜ਼ੀਆ ਨਹੀਂ ਦੇਵੇਗਾ। ਇਸ ਕਰਕੇ ਬੜੀ ਦੁਨੀਆ ਸਤਿਗੁਰਾਂ ਦੇ ਨਾਲ ਚੱਲ ਪਈ ਵੀ ਦੋਹਰਾ ਫਲ ਹੋਵੇਗਾ, ਇੱਕ ਤੇ ਗੁਰੂ ਜੀ ਦੇ ਦਰਸ਼ਨ, ਦੂਜਾ ਗੰਗਾ ਜੀ ਦਾ ਇਸ਼ਨਾਨ ਹੋਵੇਗਾ, ਤੀਰਥ ਯਾਤਰਾ ਹੋਵੇਗੀ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਨਖਲ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਕੈਂਥਲ ਭੇਵਾ ਇਹ ਰਸਤਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਚੁਣਿਆ। ਭੇਵਾ ਵੀ ਤੀਰਥ ਸੀ, ਭੇਵੇ ਤੋਂ ਹੁੰਦੇ ਹੋਇਆਂ ਗਰੀਬ ਨਵਾਜ ਪਾਤਸ਼ਾਹ ਜੀ ਕੁਰਕਸ਼ੇਤਰ ਪਹੁੰਚੇ। ਕੁਰਕਸ਼ੇਤਰ ਜਿਹਨੂੰ ਥਨੇਸਰ ਵੀ ਕਹਿੰਦੇ ਨੇ, ਇੱਥੋਂ ਸਤਿਗੁਰੂ ਜੀ ਹਰਿਦੁਆਰ ਆਏ। ਹਰਿਦੁਆਰ ਜਾਣ ਤੋਂ ਪਹਿਲਾਂ ਸਤਿਗੁਰੂ ਜੀ ਨੇ ਫੇਰ ਮੇੜੇ ਪਿੰਡ ਦੇ ਕੋਲ ਹੀ ਡੇਰਾ ਕੀਤਾ। ਪੰਡਿਤ ਨੇ ਵੇਖਿਆ ਵੀ ਬੜੀ ਦੁਨੀਆ ਉਤਰੀ ਹੋਈ ਹੈ, ਕੋਈ ਵੱਡਾ ਬੰਦਾ ਆਇਆ ਜਾਪਦਾ। ਉਹਨੇ ਇੱਕ ਸਿੱਖ ਨੂੰ ਬੁਲਾ ਕੇ ਪੁੱਛਿਆ, ਕੌਣ ਹੈ, ਕੌਣ ਉਤਰੇ ਹੋਏ ਨੇ? ਸਿੱਖ ਨੇ ਦੱਸਿਆ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਤੀਸਰੇ ਮਾਲਕ ਗੁਰੂ ਅਮਰਦਾਸ ਸਾਹਿਬ ਜੀ ਉਤਰੇ ਹੋਏ ਨੇ। ਇਹਨੇ ਆਖਿਆ ਵੀ ਕਿਤੇ ਉਹੀ ਵਿਅਕਤੀ ਤਾਂ ਨਹੀਂ ਮੈਂ ਜਿਨ੍ਹਾਂ ਦੇ ਚਰਨ ਵਿੱਚ ਪਦਮ ਵੇਖਿਆ ਸੀ। ਪੰਡਿਤ ਦੁਰਗੇ ਦੇ ਮਨ ਦੇ ਵਿੱਚ ਇਹ ਖਿਆਲ ਆ ਰਿਹਾ, ਉਹੀ ਤਾਂ ਨਹੀਂ ਕਿਤੇ? ਚੱਲ ਕੇ ਬੜੀ ਕਾਹਲੀ ਨਾਲ ਕਦਮ ਪੁੱਟਦਾ ਸਤਿਗੁਰਾਂ ਦੇ ਕੋਲ ਪਹੁੰਚਿਆ ਤੇ ਪਹਿਚਾਣ ਲਿਆ, ਕਈ ਸਾਲਾਂ ਬਾਅਦ ਮਿਲਿਆ ਸੀ ਤੇ ਕਈ ਵਰ੍ਹਿਆਂ ਬਾਅਦ ਮਿਲਿਆ, ਪਰ ਇਹਨੂੰ ਸਤਿਗੁਰਾਂ ਦਾ ਚਿਹਰਾ ਯਾਦ ਸੀ, ਗੁਰੂ ਸਾਹਿਬ ਦੇ ਚਰਨ ਜਿਹੜੇ ਵੇਖੇ ਸੀ ਉਹ ਵੀ ਇਹਨੂੰ ਚੇਤੇ ਸੀ ਵੀ ਉਹੀ ਚਰਨ ਨੇ। ਆ ਕੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਕਹਿਣ ਲੱਗਾ, ਮਹਾਰਾਜ ਪਛਾਣ ਲਿਆ? ਗੁਰੂ ਅਮਰਦਾਸ ਸਾਹਿਬ ਜੀ ਬੋਲੇ, ਹਾਂ ਪੰਡਿਤ ਜੀ ਪਛਾਣ ਲਿਆ। महाराज जी मैनू पछाण लिया तो फिर आप जी नू अपना बचन भी याद होगा। उदो आप जी भेटा देन लगे सी, मैं कहा सी भी लोड़ पैण ते जदो आप जी गुरु बनोगे फिर मैं आप जी को भेटा लवांगा। महाराज बचन भी याद होना भी हुण मेरा भेटा लैण दा समय। साहब कहिंदे ए भी बचन याद है पंडित जी दुर्गा जी एदां करो भी जां ए लोक दा सुख मंग लो ते जां परलोक दा सुख मंग लो। तुहाडे अगे दोवें पक्ष असी रख दिते ने भी जां ए लोक दा सुख मंगो जां परलोक दा। पंडित जी घड़ी क वास्ते चुप करके बोले ही ना, सोची जान भी की मंगा, लोक दा सुख मंगा के परलोक दा मंगा। लोक दा सुख मंगदा ते परलोक विगड़दा, परलोक दा सुख मंगदा ते लोक विगड़दा, बड़ी दुचिती। घड़ी क चुप रहा ते सतगुरु जी पुछदे पंडित जी मंगदे क्यों नहीं पए, मंगो। पंडित जी ने जेड़ी बेनती गुरु साहब नूं कीती ओ मां कवि भाई संतोख सिंह जी ने सूरज प्रकाश ग्रंथ विच लिखी है। पिछे आप जी ने बड़े विस्तार सहित कथा गुरु अमरदास साहब की जीवनी सरवण भी कीती है। पंडित जी ने बेनती कीती नाम देहे धन देहे ना जन को, धन बहीन जन जग ना सुहै है। जे धन देह नाम ना देह, नाम बिना जन जमपुर जह है। अमरदास तेजो के नंदन दोनों निर्मल पंथ चलाए। महाराज सच्चे पातशाह जे नाम दे दिता ते धन ना दिता ते धन बिना मैं इस जगत विच सोभ लीक नहीं होवांगा। धन बिना इस जगत विच जेड़े धन तो भी होने विद्वान लोग भी ने दुनिया च तिरस्कारे जांदे ने। जे किसे मूर्ख कोल भी धन होवे ना धनवान होवे तो उस मूर्ख नूं भी लोग माण दिंदे ने भी ये धनवान है। गुरबाणी का भी महावाक है आत होए ता मुगद सियाना। जे किसे कोल रुपया पैसा तो रुपये पैसे वाले मूर्ख नूं भी लोग कहिंदे जी सियाणा। ते जे किसे पैसे तो धन तो भी होना कोई बड़ा सियाणा बंदा भी होवे तो उहनूं कहिंदे जी तां मूर्ख है, उदा ही तुरिया फिरदा रस्ते ते इहनूं की पता है। महाराज जी धन बिना इस जगत विच सोभांगा नहीं, धन बिना संसार दे लोक मैनू आखणगे वेखो गुरु अमरदास का सिख भुखा पिया मरदा। महाराज तुहाडे नां नूं लाज लगनी है, लोगों ने तुहाडे नां दी वरतों लैके मेरा नां मेरे नां नूं कोई किसे नहीं जानना, तुहाडा नां ही वरतिया जाना भी गुरु अमरदास का सिख है, वेखो भुखा मर रहा है। ते पातशाह जे कल्ला धन दिंदे हो नाम नहीं दिंदे, ते नाम बिना जन जमपुर जाए, नाम तो बिना तुहाडा सेवक जमपुरी जाएगा। उदो भी यही कहा जाना वेखो गुरु अमरदास का सिख जमपुरी जा रहा, उदो भी ना तुहाडा वरतिया जाना। गरीब नवाज कृपा करो, ये दोवें चीजा चाहिए मैनू, लोक का सुख भी बख्शो ते परलोक का भी। जगत गुरु गुरु अमरदास दया नित गरीब नवाज पातशाह कृपा दे घर विच आके वचन कीता पंडित जी तुहाडे कोल मंगण दी जुगती आ, जाओ तुहाडा लोक भी सुखी ते परलोक भी सुहेला। तुहानू इस लोक का भी सुख ते परलोक का भी सुख। ऐसे तीसरे पातशाह धन गुरु अमरदास जी महाराज जी का अज पावन प्रकाश दिहाड़ा मनाया जा रहा है। जेडे अपने सेवकां दा लोक ते परलोक सवारन वाले ने, जेडी मंग पंडित दुर्गे दास ने गुरु अमरदास साहब कोलो मंगी है वह मंग आपां भी सतगुरां दे चरणां च मंगनी है। इह गरीब नवाज कृपा करो साडा भी लोक सुखी ते परलोक सुहेला बनाओ। लोक सुखीए परलोक सुहेले, नानक हर प्रभ आपे मेले दीन। ते दुनिया दे मालक धन गुरु अमरदास जी महाराज उन्हां दे पावन प्रकाश पुरब दीआं सरबत संगतां नूं सरबत माई भाई नूं वधाईआं। लड़ीवार कथा आप जी सरवण कर रहे हो, प्रकरण की लड़ी नूं मैं जोड़ा श्री गुरु हरगोबिंद साहब जी की बाल लीला की कथा आप जी सरवण कर रहे हो। छेवें पातशाह मीरियां पीरियां दे मालक सतगुरां दे शरीर ते शीतला दा रोग आ निकलिया। शीतला इतने भयानक रूप दे विच निकली है, ਕਿ ਸਰੀਰ ਦਾ ਕੋਈ ਹਿੱਸਾ ਅੰਗ ਬਾਕੀ ਨਹੀਂ ਬਚਿਆ ਜਿਹਦੇ ਤੇ ਫਲੂਏ ਨਾ ਪਏ ਹੋਣ। ਸਾਰਾ ਸਰੀਰ ਛਾਲਿਆਂ ਨਾਲ ਭਰ ਗਿਆ, ਲਾਲ ਸੁਰਖ ਤਨ ਹੋ ਗਿਆ, ਅੱਖਾਂ ਮਿਚੀਆਂ ਹੋਈਆਂ, ਅੱਖਾਂ ਵਿੱਚ ਵੀ ਅੱਖਾਂ ਦੇ ਪਰਬੱਟਿਆਂ ਦੇ ਉੱਤੇ ਵੀ ਮੋਤੀਆਂ ਦੇ ਸਮਾਨ ਫਲੂਏ ਲੱਗੇ ਹੋਏ ਨੇ, ਬਣੇ ਹੋਏ ਨੇ, ਮੂੰਹ ਵਿੱਚ ਫਲੂਏ ਨੇ, ਗਲੇ 'ਚ ਫਲੂਏ ਨੇ। ਜਿੱਥੇ ਸਤਿਗੁਰਾਂ ਦੇ ਹਮਾਇਤੀਆਂ ਦੇ ਮਨਾਂ ਵਿੱਚ ਦੁੱਖ ਹੈ, ਉੱਥੇ ਪ੍ਰਿਥੀ ਚੰਦ ਵਰਗੇ ਕੂਟਨੀਤੀਆਂ ਦੇ ਨਾਲ ਬੜੇ ਖੁਸ਼ ਹੋ ਰਹੇ, ਕਰਮੋ ਨਾਲ ਗੱਲਾਂ ਕਰਦਾ, ਕਹਿੰਦਾ ਵੇਖਿਆ ਜੋ ਮੈਂ ਕਿਹਾ ਸੀ ਸੱਚ ਹੋਇਆ। ਸ੍ਰੀ ਹਰਗੋਬਿੰਦ ਸਾਹਿਬ ਜੀ ਹੁਣ ਜਿਉਂਦੇ ਨਹੀਂ, ਬਚਣ ਲੱਗੇ, ਮੈਂ ਵੇਖ ਲਿਆ, ਮੈਂ ਜਾਣ ਲਿਆ। ਏਦਾਂ ਦੀਆਂ ਕਰਮੋ ਨਾਲ ਗੱਲਾਂ ਕਰਦਾ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਰੀਰ ਦੀ ਹਾਲਤ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ। ਪੰਜਵੇਂ ਦਿਨ ਸਾਰਾ ਸਰੀਰ ਫਲੂਆਂ ਦੇ ਨਾਲ ਭਰ ਆਇਆ। ਛੇਵਾਂ ਦਿਨ ਬੀਤ ਗਿਆ, ਜਦੋਂ ਛੇਵੀਂ ਰਾਤ ਆਈ, ਬੜੀਆਂ ਅਰਦਾਸਾਂ ਪਰਮੇਸ਼ਰ ਦੇ ਚਰਨਾਂ 'ਚ ਮਾਂ ਗੰਗਾ ਨੇ ਕੀਤੀਆਂ ਨੇ। ਗੁਰੂ ਅਰਜਨ ਸਾਹਿਬ ਨੇ ਵੀ ਅਰਦਾਸ ਕੀਤੀ ਤੇ ਬਚਨ ਕਿਹਾ ਵੀ ਪਰਮੇਸ਼ਰ ਦੀ ਰਜਾ ਵੇਖੋ, ਰਖਵਾਲੇ ਹਨ। ਤੇ ਛੇਵੀਂ ਰਾਤ ਨੂੰ ਮੋੜਾ ਪਿਆ, ਸਰੀਰ ਦੇ ਉੱਤੇ ਜਿਹੜੇ ਛਾਲੇ ਫਲੂਏ ਜਾਂ ਦਾਣੇ ਸਨ ਉਹ ਥੋੜੇ ਜਿਹੇ ਮੁਰਝਾਣ ਲੱਗੇ। ਸਤਵੇਂ ਦਿਨ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਜਦੋਂ ਦਿਨ ਚੜਿਆ ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪਣੀਆਂ ਅੱਖਾਂ ਵੀ ਖੋਲ ਲਈਆਂ, ਬੜੀਆਂ ਵਧਾਈਆਂ ਵਜੀਆਂ। ਸਿੱਖਾਂ ਨੇ ਮਾਂ ਗੰਗਾ ਨੂੰ ਆ ਕੇ ਵਧਾਈਆਂ ਦਿੱਤੀਆਂ। ਮਾਂ ਗੰਗਾ ਬੜੀ ਪ੍ਰਸੰਨ ਕਿ ਮੇਰੇ ਪੁੱਤਰ ਦੀਆਂ ਅੱਖਾਂ ਠੀਕ ਠਾਕ ਨੇ, ਅਰੋਗ ਨੇ। ਮਨ 'ਚ ਪਹਿਲਾਂ ਬੜਾ ਫਿਕਰ ਸੀ ਵੀ ਕਿਤੇ ਅੱਖਾਂ ਨਾ ਜਾਂਦੀਆਂ ਰਹਿਣ, ਕਿਉਂਕਿ ਰੋਗ ਹੀ ਇਤਨਾ ਭਿਆਨਕ ਲੱਗਾ ਹੋਇਆ ਸੀ। ਪਰ ਬੜਾ ਸ਼ੁਕਰ ਕੀਤਾ ਗੁਰੂ ਨਾਨਕ ਸਾਹਿਬ ਦਾ ਕਿ ਅੱਖਾਂ ਠੀਕ ਨੇ, ਨੇਤਰ ਠੀਕ ਨੇ। ਉਸ ਵਕਤ ਮਾਤਾ ਗੰਗਾ ਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਜਿੰਨੇ ਗੁਰੂ ਕੇ ਸਿੱਖ ਨੇ ਸਭ ਪ੍ਰਸੰਨ ਹੋ ਰਹੇ ਨੇ। ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਸੱਤਵੇਂ ਦਿਨ ਕੁਝ ਜਲ ਪਾਣੀ ਵੀ ਛਕਿਆ, ਕੁਝ ਮਹਾਰਾਜ ਜੀ ਨੇ ਲੰਗਰ ਪ੍ਰਸ਼ਾਦੇ ਦੀ ਵੀ ਬੁਰਕੀ ਅੱਜ ਆਪਣੇ ਮੁੱਖ ਵਿੱਚ ਪਾਈ ਹੈ, ਨਹੀਂ ਤਾਂ ਸੱਤ ਦਿਨਾਂ ਤੋਂ ਕੁਝ ਨਹੀਂ ਸੀ ਛਕਿਆ, ਪਾਣੀ ਤੱਕ ਨਹੀਂ ਸੀ ਪੀਤਾ। ਅੱਜ ਜਲ ਵੀ ਛਕਿਆ ਮਹਾਰਾਜ ਜੀ ਨੇ, ਕੁਝ ਲੰਗਰ ਪ੍ਰਸ਼ਾਦ ਵੀ ਛਕਿਆ। ਬੜੀ ਖੁਸ਼ੀ ਹੋ ਰਹੀ ਹੈ ਗੁਰੂ ਕੇ ਸਿੱਖਾਂ ਵਿੱਚ, ਜਿਵੇਂ ਉਤਸਵ ਦਾ ਮਾਹੌਲ ਬਣਿਆ ਹੋਇਆ, ਖੁਸ਼ੀ ਦਾ ਸਮਾਗਮ ਬਣਿਆ ਹੋਇਆ। ਜਿਸ ਪ੍ਰਕਾਰ ਨਾਲ ਗੁਰਸਿੱਖ ਖੁਸ਼ੀਆਂ ਮਨਾ ਰਹੇ ਨੇ, ਆਓ ਪਾਵਨ ਪ੍ਰਸੰਗ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਕੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਦੜੀ ਛੰਦ ਔਰ ਭੇਸ ਵੀਰ ਬੋਲਤ ਪ੍ਰਸੰਨ ਸਭ ਕਹਿ ਗੁਰੂ ਨਾਨਕ ਜੀ ਧੰਨ।
ਕਹਿੰਦੇ ਵੇਖ ਕੇ ਸੁਣ ਕੇ ਜਿੰਨੇ ਗੁਰਸਿੱਖ ਦਾਸੀਆਂ ਦਾਸ ਸਨ ਸਭ ਦੇ ਹਿਰਦਿਆਂ ਵਿੱਚ ਧੀਰਜ ਹੋਇਆ ਤੇ ਬੜੀ ਪ੍ਰਸੰਨਤਾ ਨਾਲ ਖੁਸ਼ੀ ਨਾਲ ਬੋਲਦਿਆਂ ਉਹ ਸਾਰੇ ਦਾਸੀਆਂ ਦਾਸ ਗੁਰਸਿੱਖ ਆਪਣੇ ਮੁੱਖੋਂ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਧੰਨ ਹਨ, ਗੁਰੂ ਨਾਨਕ ਸਾਹਿਬ ਜੀ ਧੰਨ ਹਨ। ਜਿਨ੍ਹਾਂ ਦੀ ਕਿਰਪਾ ਹੋਈ ਹੈ, ਜਿਨ੍ਹਾਂ ਦੀ ਦਇਆ ਹੋਈ ਹੈ ਤੇ ਜਿਨ੍ਹਾਂ ਦੀ ਦਇਆ ਨਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਨਵੇਂ ਨਿਰੋਏ ਹੋ ਗਏ ਨੇ, ਉਹਨਾਂ ਦੀ ਕਾਇਆ ਅਰੋਗ ਹੋਣ ਲੱਗ ਪਈ ਹੈ, ਇਹ ਸਭ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ, ਉਹਨਾਂ ਦੀ ਦਇਆ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਹਨ।
ਦੁੱਖ ਸਮੇਂ ਆਨ ਹੋਏ ਸਹਾਏ,
ਇਹੋ ਜਿਹੇ ਦੁੱਖ ਦੇ ਸਮੇਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਦਇਆ ਕੀਤੀ ਹੈ, ਉਹਨਾਂ ਨੇ ਆ ਕੇ ਆਪਣੇ ਦਾਸ ਦੀ ਸਹਾਇਤਾ ਕੀਤੀ ਹੈ। ਇਸ ਦੁੱਖ ਦੇ ਸਮੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆ ਕੇ ਸਹਾਇਤਾ ਕੀਤੀ ਹੈ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਰੋਗਤਾਈ ਦੀ ਦਾਤ ਬਖਸ਼ੀ ਹੈ।
ਨਿਜ ਦਾਸ ਜਾਨ ਲੀਨਤ ਬਚਾਏ,
ਆਪਣਾ ਦਾਸ ਜਾਣ ਕੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਚਾ ਲਿਆ, ਆਪਣਾ ਹੱਥ ਦੇ ਕੇ ਹੱਥ ਰੱਖ ਕੇ ਗੁਰੂ ਨਾਨਕ ਸਾਹਿਬ ਨੇ ਰੱਖ ਲਿਆ, ਬਚਾ ਲਿਆ ਹੈ।
ਸੁਨ ਮਹਾਦੇਵ ਸੁਧ ਹੇਤ ਆਏ,
ਜਦੋਂ ਬਾਬਾ ਮਹਾਦੇਵ ਜੀ ਨੇ ਸੁਣਿਆ, ਬਾਬਾ ਮਹਾਦੇਵ ਜੀ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਹਨ, ਬੜੇ ਸਾਧੂ ਸੁਭਾਅ ਵਾਲੇ ਮਹਾਂਪੁਰਖ ਸਨ ਬਾਬਾ ਮਹਾਦੇਵ ਜੀ। ਬਾਬਾ ਮਹਾਂਦੇਵ ਜੀ ਨੂੰ ਸੱਤਵੇਂ ਦਿਨ ਪਤਾ ਲੱਗਾ ਵੀ ਸ੍ਰੀ ਹਰਗੋਬਿੰਦ ਸਾਹਿਬ ਦਾ ਸਰੀਰ ਕੁਝ ਠੀਕ ਹੋਇਆ ਔਰ ਉਹਨਾਂ ਦੇ ਰੋਗ ਦੇ ਸ਼ੀਤਲਾ ਨੇ ਮੋੜਾ ਖਾਧਾ। ਤੋ ਬਾਬਾ ਮਹਾਂਦੇਵ ਜੀ ਪਤਾ ਕਰਨ ਵਾਸਤੇ, ਖਬਰ ਸਾਰ ਲੈਣ ਵਾਸਤੇ ਸਤਿਗੁਰਾਂ ਦੇ ਮਹਿਲਾਂ ਵਿੱਚ ਚੱਲ ਕੇ ਆਏ ਹਨ।
ਨਿਤ ਚਿੰਤ ਕਰ ਸੁਖ ਕੋ ਮਨਾਏ।
ਬਾਬਾ ਮਹਾਂਦੇਵ ਜੀ ਜਿਨ੍ਹਾਂ ਦੇ ਚਿੱਤ ਵਿੱਚ ਬੜੀ ਚਿੰਤਾ ਸੀ, ਬੜਾ ਭਾਰੀ ਫਿਕਰ ਸੀ, ਸੋਚਦੇ ਸਨ ਕਿ ਮੇਰੇ ਛੋਟੇ ਭਰਾ ਦਾ ਇੱਕੋ ਇੱਕ ਸਪੁੱਤਰ ਹੈ, ਉਹਨੂੰ ਵੀ ਸ਼ੀਤਲਾ ਨਿਕਲ ਆਈ ਹੈ, ਖਬਰੇ ਕੀ ਹੋਵੇਗਾ, ਕੀ ਬਣੇਗਾ। ਕਈ ਫਿਕਰ ਸੀ ਬਾਬਾ ਮਹਾਂਦੇਵ ਦੇ ਚਿੱਤ ਚ, ਪਰ ਹੁਣ ਚਿੰਤਾ ਜਾਂਦੀ ਰਹੀ। ਜਦੋਂ ਪਤਾ ਲੱਗਾ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ, ਸ੍ਰੀ ਹਰਗੋਬਿੰਦ ਨਵਾਂ ਨਰੋਆ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨਵੇਂ ਨਰੋਏ ਹੋ ਚੱਲੇ ਨੇ, ਤੋ ਬਾਬਾ ਮਹਾਂਦੇਵ ਜੀ ਦੇ ਚਿੱਤ ਵਿੱਚੋਂ ਕੁਝ ਚਿੰਤਾ ਘਟੀ ਹੈ ਔਰ ਆਪਣੇ ਹਿਰਦੇ ਚ ਸੁਖ ਮਨਾਉਂਦੇ ਨੇ।
ਗੁਰੂ ਅਰਜਨ ਠੀਕ ਬੈਠਿਓ ਸੋ ਆਏ।
ਬਾਬਾ ਮਹਾਂਦੇਵ ਜੀ ਚੱਲ ਕੇ ਆਏ। ਧੰਨ ਗੁਰੂ ਅਰਜਨ ਦੇਵ ਸਾਹਿਬ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ, ਜਿੱਥੇ ਬੈਠੇ ਸਨ ਮਹਾਰਾਜ ਜੀ ਦੇ ਚਰਣਾਂ ਵਿੱਚ ਚੱਲ ਕੇ ਬਾਬਾ ਮਹਾਂਦੇਵ ਜੀ ਹਾਜ਼ਰ ਹੋਏ।
ਕਰ ਨਮੋ ਸਹਿਜ ਆਦਰ ਬਿਠਾਏ।
ਬਾਬਾ ਮਹਾਂਦੇਵ ਜੀ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਨੂੰ ਨਮਾਮ ਕੀਤੀ, ਨਮਸਕਾਰ ਕੀਤੀ, ਪਰ ਅੱਗੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਬਾਬਾ ਮਹਾਂਦੇਵ ਦਾ ਬੜਾ ਸਤਿਕਾਰ ਕੀਤਾ, ਵੀ ਵੱਡੇ ਭਰਾ ਨੇ। ਮਹਾਰਾਜ ਜੀ ਨੇ ਵੀ ਉੱਠ ਕੇ ਹੱਥ ਜੋੜ ਕੇ ਨਮਾਮ ਕੀਤੀ ਬਾਬਾ ਮਹਾਂਦੇਵ ਜੀ ਨੂੰ, ਔਰ ਬੜੇ ਅਦਬ ਸਤਿਕਾਰ ਸ਼ਰਧਾ ਦੇ ਨਾਲ ਉੱਠ ਕੇ ਬਾਬਾ ਮਹਾਂਦੇਵ ਜੀ ਨੂੰ ਆਪਣੇ ਨੇੜੇ ਬਿਠਾਇਆ ਹੈ।
ਸੁਧ ਦਿਓ ਬਾਲਕੀ ਸੁਖ ਸਰੀਰ।
ਬਾਬਾ ਮਹਾਂਦੇਵ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛਣ ਲੱਗੇ, ਮਹਾਰਾਜ ਹੇ ਗੁਰੂ ਜੀ, ਕਿਰਪਾ ਕਰਕੇ ਬੱਚੇ ਦੀ ਖਬਰ ਸੁਣਾਓ, ਵੀ ਹੁਣ ਬੱਚੇ ਦਾ ਕੀ ਹਾਲ ਹੈ, ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਕੀ ਹਾਲ ਹੈ, ਉਹਨਾਂ ਦੀ ਖਬਰ, ਉਹਨਾਂ ਦਾ ਸੁਖ ਸੁਨੇਹਾ ਆਪ ਜੀ ਸੁਣਾਓ।
ਹਮ ਸੁਣੀ ਅਬੈ ਮਿਟ ਗਈ ਸੋ ਪੀਰ।
ਮੈਂ ਸੁਣਿਆ ਅੱਜ ਮੈਨੂੰ ਖੁਸ਼ ਖਬਰੀ ਮਿਲੀ ਹੈ, ਕਿਸੇ ਸੇਵਕ ਨੇ, ਸੇਵਾਦਾਰ ਨੇ, ਦਾਸ ਨੇ ਆ ਕੇ ਮੈਨੂੰ ਦੱਸਿਆ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੀ ਪੀੜਾ ਅੱਜ ਮਿਟ ਗਈ ਹੈ, ਉਹਨਾਂ ਦੇ ਸਰੀਰ ਦੇ ਉੱਤੇ ਜਿਹੜੇ ਫਲੂਏ ਛਾਲੇ ਨੇ ਉਹ ਬੈਠਣ ਲੱਗ ਪਏ ਨੇ, ਸ਼ੀਤਲਾ ਨੇ ਮੋੜਾ ਖਾ ਲਿਆ। ਮਹਾਰਾਜ ਮੈਨੂੰ ਅੱਜ ਖੁਸ਼ੀ ਦੀ ਇਹ ਖਬਰ ਮਿਲੀ ਹੈ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੀ ਪੀੜਾ ਜਿਹੜੀ ਹੈ ਉਹ ਮਿਟ ਗਈ ਹੈ।
ਕਿਸ ਫੋਟ ਹੈ ਕਿਸ ਵਿਧ ਬਤਾਏ।
ਤੇ ਹੁਣ ਦੱਸੋ ਆਪ ਜੀ ਵੀ ਜਿਹੜੇ ਸਰੀਰ ਦੇ ਵਿਸਫੋਟ ਛਾਲੇ ਸਨ ਉਹ ਕਿਸ ਪ੍ਰਕਾਰ ਨੇ, ਹੁਣ ਉਹਨਾਂ ਦਾ ਕੀ ਹਾਲ ਚਾਲ ਹੈ।
ਪਰ ਬਚੇ ਨੇਤਰ ਸ਼ੁਭ ਮੁਖ ਸਵਾਏ।
ਨਾਲੇ ਮੈਨੂੰ ਇਹ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਹੈ ਕਿ ਸ੍ਰੀ ਹਰਗੋਬਿੰਦ ਸਾਹਿਬ ਦੀਆਂ ਅੱਖਾਂ ਬਚ ਗਈਆਂ ਨੇ, ਕਿਉਂਕਿ ਪਹਿਲਾਂ ਤਾਂ ਬੜਾ ਵੱਡਾ ਖਤਰਾ ਸੀ, ਡਰ ਸੀ ਕਿ ਕਿਤੇ ਸ੍ਰੀ ਹਰਗੋਬਿੰਦ ਜੀ ਦੀਆਂ ਅੱਖਾਂ ਨਾ ਜਾਂਦੀਆਂ ਰਹਿਣ, ਉਹਨਾਂ ਦੇ ਨੇਤਰ ਹੀ ਨਾ ਜਾਂਦੇ ਰਹਿਣ। ਸ਼ੀਤਲਾ ਉਹਨਾਂ ਦੇ ਨੇਤਰਾਂ ਚ ਵੀ ਬੜੀ ਨਿਕਲੀ ਹੋਈ ਸੀ। ਮੈਨੂੰ ਇਹ ਬੜਾ ਡਰ ਸੀ, ਖਤਰਾ ਸੀ ਕਿਤੇ ਅੱਖਾਂ ਨਾ ਚਲੀਆਂ ਜਾਣ, ਪਰ ਬੜੀ ਕਿਰਪਾ ਹੋਈ, ਦਇਆ ਹੋਈ ਹੈ ਅਕਾਲ ਪੁਰਖ ਦੀ ਕਿ ਅਕਾਲ ਪੁਰਖ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਦੀਆਂ ਅੱਖਾਂ ਰੱਖ ਲਈਆਂ, ਉਹਨਾਂ ਦੇ ਨੇਤਰ ਅੱਜ ਖੁੱਲੇ ਨੇ, ਉਹਨਾਂ ਆਪਣੀਆਂ ਅੱਖਾਂ ਅੱਜ ਖੁੱਲੀਆਂ ਹਨ।
ਸੁਣ ਸ਼੍ਰੋਣ ਗੁਰੂ ਅਰਜਨ ਪਨੰਤ।
ਧੰਨ ਗੁਰੂ ਅਰਜਨ ਸਾਹਿਬ, ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਬਾ ਮਹਾਂਦੇਵ ਜੀ ਦੇ ਬਚਨ ਸੁਣੇ, ਸੁਣ ਕੇ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ,
ਤੁਮ ਹੋ ਵਿਸਾਲ ਕਰਨਾ ਕਰੰਤ।
ਮਹਾਰਾਜ ਜੀ ਕਹਿਣ ਲੱਗੇ, ਬਾਬਾ ਜੀ ਤੁਸੀਂ ਵੱਡੇ ਹੋ, ਮੇਰੇ ਵੱਡੇ ਭਰਾ ਹੋ, ਤੇ ਵੱਡਿਆਂ ਵਾਲਾ ਸੁਭਾਅ ਤੁਸੀਂ ਰੱਖਿਆ ਹੋਇਆ, ਤੁਹਾਡੇ ਵੱਡਿਆਂ ਦੀ ਕਿਰਪਾ ਹੈ, ਤੁਹਾਡੇ ਵੱਡਿਆਂ ਦੀ ਦਇਆ ਹੈ, ਕਿਉਂਕਿ ਵੱਡੇ ਹਮੇਸ਼ਾ ਛੋਟਿਆਂ ਤੇ ਕਿਰਪਾ ਕਰਦੇ ਨੇ, ਦਇਆ ਕਰਦੇ ਨੇ। ਤੁਸੀਂ ਵੱਡੇ ਹੋ ਤੇ ਤੁਸੀਂ ਬੜੀ ਵੱਡੀ ਭਾਰੀ ਦਇਆ ਸਾਡੇ ਤੇ ਕੀਤੀ ਹੈ।
ਸਹਿ ਸਕਲ ਕੁਸ਼ਲ ਸਹਿਜੇ ਸੁਭਾਏ।
ਸਹਿਜ ਸੁਭਾਅ ਸੁੱਤੇ ਸਿੱਧ ਆਪ ਜੀ ਦੀ ਦਇਆ, ਸਾਰੀ ਕੁਸ਼ਲਤਾ ਹੋ ਗਈ ਹੈ, ਸਭ ਘਰ ਦੇ ਵਿੱਚ ਸੁੱਤੇ ਸਿੱਧ ਆਨੰਦ ਵਰਤ ਗਿਆ, ਸਾਰੇ ਘਰ ਦੇ ਵਿੱਚ ਖੇੜਾ ਤੇ ਕੁਸ਼ਲਤਾ ਹੀ ਵਰਤ ਗਈ ਹੈ।
ਉਪਜੰਤ ਮੋਦ ਨੈ ਬਿਘਨ ਆਏ।
ਖੁਸ਼ੀਆਂ ਉਪਜ ਆਈਆਂ ਨੇ ਬਾਬਾ ਜੀ, ਤੁਹਾਡੀ ਦਇਆ ਹੋਈ ਹੈ, ਤੁਹਾਡੀਆਂ ਅਰਦਾਸਾਂ ਪਰਮੇਸ਼ਰ ਨੇ ਸੁਣੀਆਂ ਨੇ, ਤੁਸੀਂ ਜਿਹੜੀਆਂ ਅਰਦਾਸਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਕੀਤੀਆਂ ਉਹ ਅਰਦਾਸਾਂ ਕਬੂਲ ਹੋਈਆਂ ਨੇ, ਤੇ ਸਤਿਗੁਰੂ ਜੀ ਨੇ ਉਹਨਾਂ ਅਰਦਾਸਾਂ ਨੂੰ ਪ੍ਰਵਾਨ ਕਰਦਿਆਂ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਖੁਸ਼ੀ ਦਿੱਤੀ ਹੈ। ਉਹਨਾਂ ਦੇ ਸਰੀਰ ਦੀ ਦੇਹ ਰੋਗਤਾਈ ਕੀਤੀ ਹੈ।
ਅਬ ਮੁਰੀ ਸੀਤਲਾ ਸਭ ਸਰੀਰ,
ਹੁਣ ਸ੍ਰੀ ਹਰਗੋਬਿੰਦ ਸਾਹਿਬ ਦੇ ਸਰੀਰ ਤੋਂ ਸਾਰੇ ਸਰੀਰ ਤੋਂ ਸ਼ੀਤਲਾ ਮੁੜ ਚੁੱਕੀ ਹੈ। ਸ਼ੀਤਲਾ ਦਾ ਜਿਹੜਾ ਪਹਿਰਾ ਆਇਆ ਸੀ ਉਹ ਸ਼ੀਤਲਾ ਸ੍ਰੀ ਹਰਗੋਬਿੰਦ ਸਾਹਿਬ ਦੇ ਸਰੀਰ ਤੋਂ ਮੁੜ ਚੁੱਕੀ ਹੈ। ਇਹ ਜਿਹੜਾ ਚੇਚਕ ਦਾ ਰੋਗ ਲੱਗਾ ਸੀ ਆਣ ਕੇ ਤਨ ਨੂੰ, ਉਹਨੇ ਹੁਣ ਮੋੜਾ ਖਾਧਾ ਹੈ।
ਮੁਰਝਾਏ ਸਕਲ ਵਿਸਫੋਟ ਪੀਰ,
ਔਰ ਉਹਨਾਂ ਦੇ ਸਰੀਰ ਦੇ ਉੱਤੇ ਜਿਹੜੇ ਛਾਲੇ ਬਣੇ ਹੋਏ ਸਨ, ਦਾਣੇ ਬਣੇ ਹੋਏ ਸੀ, ਫੋੜੇ ਹੀ ਬਣ ਗਏ ਹੋਏ ਸਨ, ਉਹ ਹੁਣ ਮੁਰਝਾ ਗਏ ਨੇ। ਤੇ ਹੁਣ ਉਹਨਾਂ ਦੇ ਸਰੀਰ ਦੀ ਅੱਗੇ ਤਾਂ ਦਰਦ ਸੀ, ਪੀੜਾ ਵੀ ਸੀ, ਤੇ ਹੁਣ ਉਹ ਪੀੜਾ ਵੀ ਜਾਂਦੀ ਰਹੀ ਹੈ। ਸਰੀਰ ਦੇ ਉੱਤੇ ਜਿਹੜੇ ਛਾਲੇ ਫਲੂਏ ਸਨ, ਉਹਨਾਂ ਦੀ ਪੀੜਾ, ਉਹਨਾਂ ਦੀ ਦਰਦ, ਉਹ ਵੀ ਨਿਵਿਰਤ ਹੋ ਗਈ ਹੈ।
ਦੀਨਾਨ ਨਾਥ ਹੋਏ ਸਹਾਏ,
ਦੀਨਾਂ ਤੇ ਕਿਰਪਾ ਕਰਨ ਵਾਲੇ ਦੀਨਾਨ ਨਾਥ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਪ੍ਰਸੰਨ ਹੋਏ ਨੇ। ਦੀਨਾਂ ਤੇ ਦਇਆ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਆ ਕੇ ਸਹਾਇਤਾ ਕੀਤੀ ਹੈ।
ਜਗਲੀਏ ਆਪ ਕਰਦੇ ਬਚਾਏ,
ਆਪ ਆਪਣਾ ਹੱਥ ਦੇ ਕੇ ਧੰਨ ਗੁਰੂ ਨਾਨਕ ਸਾਹਿਬ ਨੇ ਸ੍ਰੀ ਹਰਗੋਬਿੰਦ ਸਾਹਿਬ ਦੀਆਂ ਅੱਖਾਂ ਰੱਖ ਲਈਆਂ ਨੇ। ਨਹੀਂ ਤਾਂ ਉਮੀਦ ਇਹੀ ਲੋਕਾਂ ਨੂੰ ਬਣੀ ਹੋਈ ਸੀ ਕਿ ਸ਼ਾਇਦ ਇਹਨਾਂ ਦੀਆਂ ਅੱਖਾਂ ਜਾਂਦੀਆਂ ਰਹਿਣ, ਪਰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ, ਦਇਆ ਕੀਤੀ ਹੈ। ਉਹਨਾਂ ਨੇ ਦਇਆ ਕਰਕੇ ਆਪਣਾ ਹੱਥ ਦੇ ਕੇ ਇਹਨਾਂ ਦੀਆਂ ਅੱਖਾਂ ਰੱਖ ਲਈਆਂ, ਇਹਨਾਂ ਦੀਆਂ ਅੱਖਾਂ ਬਚਾ ਲਈਆਂ ਹਨ।
ਕੁਛ ਲੱਗਿਓ ਕਰਨ ਅਬ ਖਾਣ ਪਾਣ,
ਤੇ ਅੱਜ ਕੁਝ ਖਾਣ ਪਾਣ ਵੀ ਲੱਗੇ ਨੇ। ਨਹੀਂ ਤਾਂ ਕਈ ਦਿਨ ਤਾਂ ਜਲ ਪਾਣੀ ਤੱਕ ਨਹੀਂ ਛਕਿਆ, ਅੱਜ ਮਹਾਰਾਜ ਜੀ ਦੀ ਕਿਰਪਾ ਹੋਈ, ਅੱਜ ਜਲ ਵੀ ਛਕਿਆ, ਤੇ ਇਹ ਪਤਾ ਲੱਗਾ ਵੀ ਕੁਝ ਲੰਗਰ ਪ੍ਰਸ਼ਾਦਾ ਵੀ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਈ ਦਿਨਾਂ ਬਾਅਦ ਛਕਿਆ ਹੈ।
ਹੋਏ ਹੈ ਅਲੋਕ ਅੰਗਨ ਮਾਨ,
ਹੁਣ ਉਹਨਾਂ ਦੇ ਮਹਾਨ ਅੰਗ, ਬਲਵਾਨ ਅੰਗ ਅਰੋਗ ਹੋਣ ਲੱਗ ਪਏ ਨੇ, ਉਹਨਾਂ ਦੇ ਅੰਗਾਂ ਤੋਂ ਇਹ ਰੋਗ ਜਾਣ ਲੱਗ ਪਿਆ।
ਜਬ ਆਏ ਪ੍ਰਥਮ ਸੁਧ ਲੇਨ ਆਪ, ਤਬ ਥੇ ਬਿਆਲ ਸਭ ਤਨ ਸੰਤਾਪ,
ਇਹ ਬਾਬਾ ਮਹਾਦੇਵ ਜੀ ਜਦੋਂ ਤੁਸੀਂ ਪਹਿਲਾਂ ਆਏ ਸੀ ਪਤਾ ਕਰਨ ਵਾਸਤੇ, ਹਰਗੋਬਿੰਦ ਜੀ ਦਾ ਖਬਰ ਲੈਣ ਲਈ ਆਏ ਸੀ, ਉਦੋਂ ਤਾਂ ਉਹਨਾਂ ਦਾ ਸਰੀਰ ਬੜਾ ਬੇਹਾਲ ਸੀ, ਉਦੋਂ ਤਾਂ ਰੋਗ ਬੜਾ ਸਿਰੇ ਚੜਿਆ ਹੋਇਆ ਸੀ, ਸਾਰੇ ਤਨ ਦੇ ਉੱਤੇ ਸ਼ੀਤਲਾ ਛਾਈ ਹੋਈ ਸੀ। ਜਦੋਂ ਆਪ ਜੀ ਪਹਿਲੋਂ ਆਏ ਸੀ ਉਦੋਂ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਸਰੀਰ ਬੇਹਾਲ ਸੀ, ਉਹਨਾਂ ਦੇ ਤਨ ਤੇ ਬੜਾ ਭਾਰੀ ਡਾਢਾ ਸੰਤਾਪ ਸੀ।
ਤੁਮ ਦਇਆ ਸਾਧ ਸਭ ਸੁਖ ਸਰੀਰ,
ਤੁਹਾਡੀ ਦਇਆ ਹੋਈ ਹੈ, ਤੁਹਾਡੀ ਕਿਰਪਾ ਹੋਈ ਹੈ ਬਾਬਾ ਮਹਾਦੇਵ ਜੀ, ਤੁਹਾਡੀ ਦਇਆ ਨਾਲ ਹੁਣ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਤੇ ਸਰਬ ਪ੍ਰਕਾਰ ਦਾ ਸੁਖ ਬਣ ਗਿਆ ਹੈ।
ਅਬ ਗਈ ਬਹੁਤ ਨਿਤ ਅੰਗ ਪੀਰ,
ਸਰੀਰ ਦੇ ਅੰਗਾਂ ਦੀ ਜਿਹੜੀ ਬਹੁਤ ਸਾਰੀ ਪੀੜਾ ਸੀ ਉਹ ਪੀੜਾ ਮਿਟ ਗਈ ਹੈ, ਉਸ ਪੀੜਾ ਦੀ ਨਿਵਿਰਤੀ ਹੋ ਚੁੱਕੀ ਹੈ।
ਸੁਣ ਮਹਾਦੇਵ ਹੈ ਕਰ ਆਨੰਦਿਤ,
ਬਾਬਾ ਮਹਾਦੇਵ ਜੀ ਨੇ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖੋਂ ਇਹ ਖੁਸ਼ੀ ਦੀ ਖਬਰ ਸੁਣੀ ਤੇ ਸੁਣ ਕੇ ਬਾਬਾ ਮਹਾਦੇਵ ਜੀ ਬੜੇ ਆਨੰਦਿਤ ਹੋਏ, ਬੜਾ ਮਨ ਖੁਸ਼ ਹੋਇਆ ਕਿ ਅਕਾਲ ਪੁਰਖ ਜੀ ਨੇ ਸਾਡੀਆਂ ਅਰਦਾਸਾਂ ਸੁਣੀਆਂ, ਗੁਰੂ ਨਾਨਕ ਸਾਹਿਬ ਨੇ ਸਾਡੀਆਂ ਬੇਨਤੀਆਂ ਰਜੋਈਆਂ ਸੁਣੀਆਂ ਨੇ, ਔਰ ਸਾਡੀ ਅਰਦਾਸ ਬੇਨਤੀ ਸੁਣ ਕੇ ਪ੍ਰਵਾਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇਹ ਅਰੋਗਤਾਈ ਦੀ ਦਾਤ ਬਖਸ਼ਿਸ਼ ਕੀਤੀ ਹੈ।
ਸਭ ਦੇਈ ਆਚਕਾ ਸੁਖ ਬਿਲੰਦ,
ਬੜੇ ਆਨੰਦਿਤ ਹੋ ਕੇ ਬੜੀ ਖੁਸ਼ੀ ਨਾਲ ਬੜੇ ਭਾਰੀ ਖੇੜੇ ਦੇ ਆਨੰਦ ਨਾਲ ਬਾਬਾ ਮਹਾਦੇਵ ਜੀ ਨੇ ਆਸ਼ੀਰਵਾਦ ਦਿੱਤੀ, ਆਸ਼ੀਰਵਾਦ ਦਿੱਤੀ ਕਿ ਸੁਖ ਬਿਲੰਦ, ਹੇ ਗੁਰੂ ਅਰਜਨ ਸਾਹਿਬ ਆਪ ਜੀ ਨੂੰ ਔਰ ਆਪ ਜੀ ਦੇ ਸਾਰੇ ਪਰਿਵਾਰ ਨੂੰ ਪਰਮੇਸ਼ਰ ਸੁਖ ਬਖਸ਼ੇ, ਆਪ ਜੀ ਨੂੰ ਹਮੇਸ਼ਾ ਖੁਸ਼ੀਆਂ ਖੇੜੇ ਤੇ ਆਨੰਦ ਦਾ ਪ੍ਰਦਾਨ ਅਕਾਲ ਪੁਰਖ ਜੀ ਕਰਨ।
ਪੁਨ ਆਇਓ ਪ੍ਰਿਥੀਆ ਕਪਟ ਧਾਰ,
ਕਹਿੰਦੇ ਇਧਰ ਪ੍ਰਿਥੀਏ ਨੂੰ ਖਬਰ ਹੋਈ ਤੇ ਪ੍ਰਿਥੀਆ ਵੀ ਮੂੰਹ ਮਿੱਟੀ ਮਲਣ ਵਾਸਤੇ, ਜਿਵੇਂ ਕਹਿੰਦੇ ਨੇ ਨਾ ਵੀ ਸਿਰਫ ਇੱਕ ਖਾਨਾ ਪੂਰਤੀ ਕਰਨ ਵਾਸਤੇ ਪ੍ਰਿਥੀਆ ਵੀ ਮੈਂ ਵੀ ਜਾ ਕੇ ਹਾਲ ਚਾਲ ਪੁੱਛਾਂ ਵਾ, ਜੇ ਨਾ ਗਿਆ ਤੇ ਲੋਕ ਕੀ ਆਖਣਗੇ ਵੀ ਪ੍ਰਿਥੀ ਚੰਦ ਖਬਰ ਲੈਣ ਨਹੀਂ ਗਿਆ, ਪ੍ਰਿਥੀ ਚੰਦ ਪੁੱਛਣ ਤੱਕ ਨਹੀਂ ਗਿਆ। ਲੋਕਾਂ ਦੀ ਲੱਜਿਆ ਵੇਖ ਕੇ और सिर्फ दुनियावी खाना पूर्ति करने लई बाबा पृथ्वी चंद जी भी चल के आए, जिदे हिरदे च बड़ा भारी कपट है। हिरदा हर वेले कपटी है, मन च हमेशा कपट की बिरती बाबे पृथ्वी चंद बनी रही है। कदे भी ऐसा क्षण कोई ऐसा पल नहीं आउंदा जदों पृथ्वी दे अंदर कपट की बिरती ना होवे। कोई भी काम करदे ने, कोई भी कर्म करदे, हर वेले हिरदे च कपट हुंदा है। तो एहो जिहा कपट धार के फरेब करन वास्ते, पखंड करन वास्ते, वखावा करन वास्ते बाबा पृथ्वी चंद जी श्री गुरु अर्जन देव साहब जी महाराज जी कोल चल के आए।
और मैं अनर्थ मुख मृदु ली उचार,
हिरदे विच अनर्थ दी बिरती है। हिरदा ए सोचदा भी कदों समा आवे ते श्री हरगोबिंद साहब दी मौत होवे। हर वेले हिरदे च अनर्थ दी बिरती सोचण वाला पृथ्वीआ मुंह तो बड़ियां मिठियां मिठियां गल्लां करदा है। हिरदा कपट नाल भरिया होया है, हिरदा जहर नाल भरिया होया है, पर मुंह तो मिठिया मिठिया गल्लां करदा। मोर दी बिरती समान, मोर जिवें मुंह तो बड़ा मिठा बोलदा पर खांदा कीड़े ते मकोड़े है। करतूतां करतूत करके मोर बड़ा नखिद जीव है, पर जदों बोलदा उहदी बोली बड़ी मिठी लगदी है। एदां ही पृथ्वी चंद अंदरों कपट नाल भरिया, छल नाल भरिया, अंदरों अनर्थ ही सोचदा, भैड़ा ही सोचदा, पाप ही चितवदा, पर अपने मुंह तो बड़िया मधुर मधुर मिठिया मिठिया गल्लां करदा।
सन्मान साथ गुर नवें कीन,
सतगुरु जी दे कोल चल के आया जदों पृथ्वीआ, ते गुरु साहब जी ने वड्डा भरा समझ के सत्कार कीता भी वड्डा भरा वड्डा वीर है। ते महाराज जी ने वड्डा भरा समझ के सत्कार करदिआं हथ जोड़ के नमाम कीती, नमस्कार कीती बाबे पृथ्वी चंद नूं।
वो पाओ तार बैठा लीन,
बड़े भाव नाल, बड़े प्यार नाल, सतगुरु जी तां निरछल ने, महाराज जी तां निरवैर ने। गुरु नाल वैर रखण वाले सतगुरु जी उन्हां नाल भी वैर नहीं कमाउंदे, निरवैर बिरती रखदे ने। सतगुरु जी निरवैर भाव रखदे ने, पर फिर भी निरवैर साहब नाल भी वैर की बिरती रखदा पृथ्वीआ। महाराज जी तां निरछल निष्कपट ने, जैसे अंदरों ने तैसे बाहर ने, बिल्कुल एक रस बिरती सतगुरु सच्चे पातशाह जी दी। तो महाराज जी तां बड़े भाव नाल, प्रेम नाल बाबे पृथ्वी चंद नूं मिले, बड़े अदब सत्कार नाल पृथ्वी नूं बिठाया।
सुध देओ नंद की होए जैत,
उस वेले पृथ्वीआ बोलिया गुरु अर्जन साहब नूं, कहण लगा जी अपने पुत्र दी खबर सुनाओ कि आप जी दे पुत्र दा की हाल है। सिर्फ बाहरली लिपा पोची हो रही है, अंदरों जिहड़ी इहदी बिरती चल रही है उहदा जिक्र पिछे आ ही चुका है। कल दी कथा विच वी उह बचन आए ने। पृथ्वीआ पुछदा गुरु अर्जन साहब नूं, कहिंदा जी आप जी अपने पुत्र दा हाल दसो कि श्री हरगोबिंद साहब जी दा की हाल है, उहनां दा शरीर किस तरह है।
बहुत दुखत शीतला माए पैसो,
मैनू पता लगा भी बड़ी भयानक शीतला उहनां दे शरीर ते निकली है। ते जिहड़ी शीतला दा रोग हुंदा ना, इह बड़ा भयानक हुंदा है, इह बड़ा दुख दिंदा है, इहदे नाल तां बड़ा भय आउंदा, ते मैनू भी बड़ा डर आउंदा सी।
दिग मुंदे खोलवे नाई कीन,
क्योंकि मैनू डर आउंदा सी भी गुरु हरगोबिंद साहब जी ने अखां बंद कर लईआं ने, शीतला दे रोग करके अखां नेत्र बंद कीते होए ने, और कई दिनां तों उहनां ने अपने नेत्र नहीं खोले।
सुख करै ईश ने होए हीन,
परमेश्वर सुख रखे किते उहनां दीआं अखां ही ना टुर जाण। पृथ्वीआ इह पिआ बोलदा है, कहिंदा परमेश्वर सुख रखे, मैनूं तां डर आउंदा है कि किते श्री हरगोबिंद साहब दीआं अखां ही ना जांदीआं रहिण। मैनूं पता लगा भी कई दिनां तों उहनां ने अखां नहीं खोलीआं, क्योंकि पृथ्वी नूं इह नहीं सी पता भी अज अमृत वेले सतगुरां नेत्र खोले ने। इहनूं इही है भी हाले तक अखां नहीं खुलियां उहनां दीआं, इस करके कहिंदा जी परमेश्वर सुख रखे कि उहनां दीआं अखां ना किते चलीआं जाण। मैनूं तां डर आउंदा, मन च भय आउंदा है।
गुर कहियो प्रभु होवै सहाए,
सतगुरु जी अगों बोले, कहण लगे बाबा जी भरा जी परमेश्वर जी सहायता करनगे, प्रभु जी गुरु नानक साहब जी साडी सहायता करनगे।
तुमरी कृपा ਸੁਦੈ ਬਚਾਏ।
ਬਾਬਾ ਜੀ ਤੁਹਾਡੀ ਕਿਰਪਾ ਰਹਿਣੀ ਚਾਹੀਦੀ ਆ, ਬਸ ਤੁਸੀਂ ਕਿਰਪਾ ਦ੍ਰਿਸ਼ਟੀ ਰੱਖਿਆ ਜੇ ਆਪਣੀ, ਤੁਹਾਡੀ ਕਿਰਪਾ ਦ੍ਰਿਸ਼ਟੀ ਰਹੇਗੀ, ਪਰਮੇਸ਼ਰ ਆਪ ਹੀ ਆਪਣੇ ਬਾਲਕ ਦੀ ਰੱਖਿਆ ਕਰਨਗੇ, ਆਪਣੇ ਬਾਲਕ ਆਪ ਰੱਖਣ ਪਾਰ ਬ੍ਰਹਮ ਗੁਰਦੇਵ, ਆਪਣੇ ਬਾਲਕ ਦੀ ਰੱਖਿਆ ਗੁਰੂ ਨਾਨਕ ਸਾਹਿਬ ਜੀ ਆਪ ਕਰਨਗੇ, ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਰੱਖਿਆ ਜੇ।
ਜੀਵਨ ਅਧੀਨ ਇਹ ਨਾ ਕਾਰ,
ਇਹ ਜਿਹੜੇ ਕੰਮ ਨੇ ਜੀਵਾਂ ਦੇ ਅਧੀਨ ਨਹੀਂ, ਬੰਦਿਆਂ ਦੇ ਵੱਸ ਤਾਂ ਕੁਝ ਨਹੀਂ ਨਾ, ਇਹ ਕੰਮ ਤਾਂ ਪਰਮੇਸ਼ਰ ਦੇ ਹੱਥ ਵੱਸ ਨੇ, ਇਹ ਤਾਂ ਸਾਰੇ ਕਾਰਾਂ ਦੀ ਡੋਰੀ ਪਰਮੇਸ਼ਰ ਨੇ ਆਪਣੇ ਹੱਥਾਂ ਚ ਰੱਖੀ ਹੋਈ ਹੈ, ਇਹਨਾਂ ਜੀਵਾਂ ਦੇ ਵੱਸ ਕੁਝ ਨਹੀਂ, ਇਹਨਾਂ ਜਨਤਾ ਕਹਿ ਵੱਸ ਕਿਛ ਨਹੀਂ, ਇਹਨਾਂ ਜਨਤਾ ਦੇ ਵੱਸ ਕੁਝ ਨਹੀਂ ਹੈ, ਇਹ ਜੀਵਾਂ ਦੇ ਵੱਸ ਕੁਝ ਨਹੀਂ ਹੈ।
ਈਸ਼ਰ ਜਵਾਏ ਕਹਦੇ ਮਾਰ,
ਇਹ ਤਾਂ ਈਸ਼ਵਰ ਦੇ ਹੱਥ ਦੀ ਖੇਡ ਹੈ, ਪਰਮੇਸ਼ਰ ਦੇ ਹੱਥ ਦੀ ਖੇਡ ਹੈ, ਪਰਮੇਸ਼ਰ ਚਾਹੇ ਤੇ ਜਵਾ ਦੇ ਤੇ ਚਾਹੇ ਤੇ ਫਿਰ ਮਾਰ ਵੀ ਦੇਵੇ, ਉਹ ਚਾਹੇ ਤੇ ਮਾਰ ਕੇ ਵੀ ਜਵਾ ਸਕਦਾ, ਉਹ ਚਾਹੇ ਤੇ ਜਿਉਂਦੇ ਨੂੰ ਵੀ ਮਾਰ ਸਕਦਾ, ਇਹ ਸਾਰੀ ਖੇਡ ਈਸ਼ਵਰ ਨੇ, ਅਕਾਲ ਪੁਰਖ ਨੇ, ਵਾਹਿਗੁਰੂ ਨੇ ਆਪ ਆਪਣੇ ਹੱਥ ਵਿਚ ਰੱਖੀ ਹੋਈ ਹੈ, ਇਹਨਾਂ ਜਨਤਾ ਦੇ ਜੀਵਾਂ ਦੇ ਵੱਸ ਕੁਝ ਨਹੀਂ।
ਇੱਕ ਆਸ ਪ੍ਰਭੂ ਕੀ ਤਰ੍ਹਾਂ ਚੀਤ,
ਅਸੀਂ ਤਾਂ ਆਪਣੇ ਚਿੱਤ ਵਿਚ ਇੱਕ ਪਰਮੇਸ਼ਰ ਦੀ ਆਸ ਰੱਖੀ ਹੋਈ ਹੈ, ਬਾਬਾ ਜੀ ਸਾਨੂੰ ਹੋਰ ਕੋਈ ਆਸ ਨਹੀਂ, ਨਾ ਕਿਸੇ ਬੰਦੇ ਦੀ ਆਸ ਹੈ, ਨਾ ਕਿਸੇ ਜੀਵ ਦੀ ਆਸ ਹੈ, ਸਾਡੇ ਹਿਰਦੇ ਵਿਚ ਤਾਂ ਇੱਕ ਪਰਮੇਸ਼ਰ ਦੀ ਆਸ ਹੈ, ਅਸੀਂ ਤਾਂ ਅਕਾਲ ਪੁਰਖ ਦੀ ਆਸ ਆਪਣੇ ਹਿਰਦੇ ਚ ਰੱਖੀ ਹੋਈ ਹੈ।
ਜੋ ਸਕਲ ਜਗਤ ਦੁੱਖ ਸੁਖ ਹੈ ਕੀਤ,
ਕਿਉਂਕਿ ਇਸ ਸਾਰੇ ਜਗਤ ਵਿਚ ਦੁੱਖ ਔਰ ਸੁਖ ਦੇਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹੀ ਸਾਰਿਆਂ ਨੂੰ ਦੁੱਖ ਵੀ ਦਿੰਦਾ, ਉਹੀ ਸੁਖ ਵੀ ਦਿੰਦਾ, ਉਹਦੇ ਕੋਲ ਹੀ ਨੇ ਦੁੱਖ ਤੇ ਸੁਖ ਸਾਰੇ, ਉਸੇ ਦੇ ਹੱਥ ਵਿਚ ਨੇ, ਜੀਵਾਂ ਦੇ ਕਰਮਾਂ ਮੁਤਾਬਕ ਉਹਨਾਂ ਨੂੰ ਸੁਖ ਤੇ ਦੁੱਖ ਪ੍ਰਦਾਨ ਕਰਨ ਵਾਲਾ ਹੈ।
ਇਹ ਸੁਣੀ ਪ੍ਰਿਥੀਏ ਜਾਨ ਲੀਨ, ਮੈਂ ਕੁਸ਼ਲ ਇਹਨੋ ਕੇ ਕਸ਼ਟ ਪੀਨ,
ਤੇ ਪਰਮੇਸ਼ਰ ਤੇ ਸਾਨੂੰ ਆਸ ਹੈ ਕਿ ਜਿਹਨੇ ਦੁੱਖ ਦਿੱਤਾ ਉਹ ਸੁਖ ਵੀ ਦੇਵੇਗਾ, ਜਿਸਨੇ ਦੁੱਖ ਦਿੱਤਾ ਉਹ ਸੁਖ ਵੀ ਦੇਵੇਗਾ। ਜਦੋਂ ਇਹ ਬਚਨ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਕਹੇ ਨਾ, ਤੇ ਪ੍ਰਿਥੀ ਚੰਦ ਨੇ ਸੁਣ ਕੇ ਮਨ ਚ ਜਾਣ ਲਿਆ, ਲੱਗਦਾ ਵੀ ਹਾਲੇ ਹਰਗੋਬਿੰਦ ਸਾਹਿਬ ਠੀਕ ਨਹੀਂ ਹੈ, ਮਨ ਚ ਸੋਚਦਾ ਕਿ ਇਹਨਾਂ ਦੇ ਘਰ ਚ ਖੁਸ਼ੀ ਨੀ, ਜਿਹੜੇ ਹਿਸਾਬ ਨਾਲ ਗੁਰੂ ਅਰਜਨ ਸਾਹਿਬ ਜੀ ਉਦਾਸੀ ਵਾਲੀਆਂ ਗੱਲਾਂ ਕਰ ਰਹੇ ਨੇ, ਇਹਨਾਂ ਦੇ ਘਰ ਦੇ ਵਿਚ ਖੁਸ਼ੀ ਨਹੀਂ ਹੈ, ਇਹਨਾਂ ਦੇ ਘਰ ਵਿਚ ਆਨੰਦ ਨਹੀਂ ਹੈ, ਬਾਹਰ ਲੋਕਾਂ ਨੇ ਉਦਾਂ ਹੀ ਵਾਵਰੋਲਾ ਛੱਡਿਆ ਹੋਇਆ ਕਿ ਹਰਗੋਬਿੰਦ ਜੀ ਠੀਕ ਹੋ ਗਏ ਨੇ, ਪਰ ਇਹਨਾਂ ਦੀਆਂ ਗੱਲਾਂ ਸੁਣ ਕੇ ਪਤਾ ਲੱਗਦਾ ਕਿ ਇਹਨਾਂ ਦੇ ਘਰ ਵਿਚ ਕੁਸ਼ਲਤਾ ਜਾਂ ਖੁਸ਼ੀ ਨਹੀਂ ਹੈ।
ਮੁਖ ਸ਼ੋਕਮਾਨ ਕਰਕੇ ਦਿਖਾਏ,
ਬਾਬੇ ਪ੍ਰਿਥੀ ਚੰਦ ਨੇ ਬਾਹਰੋਂ ਆਪਣਾ ਮੂੰਹ ਬੜਾ ਦੁੱਖ ਨਾਲ ਵਿਖਾਇਆ, ਸ਼ੋਕਵਾਨ ਕਰਕੇ, ਵੀ ਜਿਵੇਂ ਸਭ ਤੋਂ ਜ਼ਿਆਦਾ ਦੁੱਖ ਬਾਬੇ ਪ੍ਰਿਥੀ ਚੰਦ ਨੂੰ ਹੁੰਦਾ ਹੋਵੇ, ਏਦਾਂ ਆਪਣਾ ਚਿਹਰਾ ਦੁਖੀ ਜਿਹਾ ਮਾਯੂਸ ਜਿਹਾ ਕਰਕੇ ਸਤਿਗੁਰਾਂ ਦੇ ਸਾਹਮਣੇ ਵਿਖਾਇਆ ਕਿ ਜਿਵੇਂ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਰੋਗੀ ਹੋਣ ਦਾ ਸਭ ਤੋਂ ਵੱਡਾ ਡਾਢਾ ਦੁੱਖ ਪ੍ਰਿਥੀ ਚੰਦ ਨੂੰ ਹੀ ਹੋਇਆ ਹੋਵੇ।
ਜਿਤ ਮੈਂ ਆਨੰਦ ਅਦਕੈ ਵਧਾਏ,
ਬਾਹਰੋਂ ਚਿਹਰਾ ਬੜਾ ਦੁਖੀ ਜਿਹਾ ਵਿਖਾਇਆ ਆਪਣਾ ਵੀ ਮੈਂ ਬੜਾ ਦੁਖੀ ਹਾਂ, ਪਰ ਅੰਦਰ ਆਨੰਦ ਵਰਤਦਾ, ਅੰਦਰ ਲੱਡੂ ਪੇ ਵੰਡੀਂਦੇ ਨੇ, ਅੰਦਰ ਬੜੀ ਖੁਸ਼ੀ ਵੀ ਵਰਤਦੀ ਹੈ ਪ੍ਰਿਥੀ ਚੰਦ ਦੇ, ਵੀ ਚੰਗਾ ਹੀ ਹੋਇਆ, ਭਲਾ ਹੀ ਹੋਇਆ, ਅੰਦਰੋਂ ਬੜਾ ਖੁਸ਼ ਹੈ, ਅੰਦਰੋਂ ਬੜੀ ਖੁਸ਼ੀ ਹੈ ਪ੍ਰਿਥੀਏ ਦੇ।
ਉੱਠ ਗਏ ਉਹ ਸਦਨ ਕਪਟੀ ਵਿਸ਼ਾਲ, ਰਿਦ ਮੈਂ ਗੁਣੰਤ ਮੈਂ ਜੀਏ ਬਾਲ,
ਕਹਿੰਦੇ ਉੱਠ ਗਿਆ ਸਤਿਗੁਰਾਂ ਦੇ ਘਰੋਂ ਬੜਾ ਕਪਟੀ ਹੈ ਪ੍ਰਿਥੀਆ, ਬੜਾ ਵੱਡਾ ਭਾਰੀ ਕਪਟੀ ਹੈ, ਹਰ ਵੇਲੇ ਕਪਟੀ ਚਿਤ ਬਦਲ, ਕਿਤਨਾ ਵੱਡਾ ਕਪਟੀ ਹੈ, ਪਿਤਾ ਗੁਰੂ ਰਾਮਦਾਸ ਸਾਹਿਬ ਨਾਲ ਝਗੜਦਾ ਰਿਹਾ ਖਾਲਸਾ ਜੀ, ਹਾਲਾਂਕਿ ਧੀਰਮੱਲ ਵਰਗੇ ਵੀ ਗੁਰੂ ਘਰ ਦੇ ਵਿਰੋਧੀ ਹੋਏ ਨੇ, ਪਰ ਪ੍ਰਿਥੀ ਚੰਦ ਨੇ ਤੇ ਹੱਦ ਮੁਕਾ ਦਿੱਤੀ ਸੀ, ਵਿਰੋਧ ਧੀਰਮੱਲ ਨੇ ਵੀ ਕੀਤਾ ਪਰ ਪ੍ਰਿਥੀਏ ਨੇ ਵੀ ਹੱਦ ਮੁਕਾ ਦਿੱਤੀ ਸੀ, ਤੇ ਕਹਿੰਦੇ ਪ੍ਰਿਥੀਆ ਬੜਾ ਕਪਟੀ ਹੈ, ਕਪਟੀ ਹਿਰਦੇ ਨਾਲ ਗੁਰੂ ਸਾਹਿਬ ਕੋਲ ਉੱਠਿਆ, ਆਪਣੇ ਹਿਰਦੇ ਚ ਸੋਚਦਾ ਜਾਂਦਾ ਘਰ ਨੂੰ ਮੁੜਿਆ, ਜਦੋਂ ਹੁਣ ਨਹੀਂ ਜਿਉਂਦਾ ਸ੍ਰੀ ਹਰਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਬਾਰੇ, ਨਾ ਜੀਏ ਬਾਲ, ਇਹ ਬੱਚਾ ਨੀ ਹੁਣ ਬਹੁਤਾ ਲੰਮਾ ਸਮਾਂ ਜੀਵਦਾ, ਜਿਹੋ ਜਿਹਾ ਰੋਗ ਉਹਨੂੰ ਲੱਗਾ ਹੋਇਆ ਇਸ ਬੱਚੇ ਦੀ ਹੁਣ ਲੰਮੇ ਸਮੇਂ ਤੱਕ ਜ਼ਿੰਦਗੀ ਹੋਰ ਨਹੀਂ ਹੋ ਸਕਦੀ।
ਹਿਮ ਭਇਓ ਦਿਵਸ ਸਭ ਤੋਂ ਬਤੀਤ ਸ੍ਰੀ ਹਰਗੋਬਿੰਦ ਤਨ ਆਨੰਦ ਥੀਤ।
ਸੱਤਵਾਂ ਦਿਨ ਵੀ ਬਤੀਤ ਹੋ ਗਿਆ ਤੇ ਅੱਠਵੇਂ ਦਿਨ ਗੁਰੂ ਸਾਹਿਬ ਦਾ ਸਰੀਰ ਅੱਗੇ ਨਾਲੋਂ ਹੋਰ ਵਧੀਆ ਹੋ ਗਿਆ। ਸੱਤਵੇਂ ਦਿਨ ਹੀ ਮੋੜਾ ਹੋ ਗਿਆ ਸੀ ਸਰੀਰ ਤੋਂ ਰੋਗ ਦਾ, ਅੱਠਵੇਂ ਦਿਨ ਹੋਰ ਆਨੰਦਿਤ ਹੋ ਗਏ। ਸ੍ਰੀ ਹਰਗੋਬਿੰਦ ਸਾਹਿਬ ਜੀ ਉੱਠ ਕੇ ਬੈਠਣ ਵੀ ਲੱਗ ਪਏ, ਸਰੀਰ ਦੀ ਕਿਰਿਆ ਵੀ ਕਰਨ ਲੱਗ ਪਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੀਰ ਅੱਠਵੇਂ ਦਿਨ ਹੋਰ ਅਰੋਗ ਹੋ ਗਿਆ, ਸਾਰੇ ਸਰੀਰ ਤੇ ਆਨੰਦ ਵਰਤਣ ਲੱਗਾ।
ਰੁਚ ਸੰਗ ਕੀਨ ਤਬ ਖਾਨ ਪਾਨ।
ਚਿਹਰਾ ਖਿੜ ਗਿਆ ਗੁਰੂ ਹਰਗੋਬਿੰਦ ਸਾਹਿਬ ਦਾ ਬੜੀ ਰੁਚੀ ਨਾਲ, ਅੱਜ ਤਾਂ ਬੜੇ ਆਨੰਦ ਨਾਲ, ਕੱਲ ਨਾਲੋਂ ਵੀ ਜ਼ਿਆਦਾ ਖੁਸ਼ੀ ਤੇ ਰੁਚੀ ਨਾਲ ਮਹਾਰਾਜ ਜੀ ਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਜਲ ਪਾਣੀ ਛਕਿਆ ਹੈ।
ਬਿਗਸੇ ਮਨੋਗ ਲੋਚਨ
ਮਹਾਰਾਜ ਜੀ ਦੇ ਨੇਤਰ ਖੁੱਲੇ ਹੋਏ। ਏਦਾਂ ਜਾਪਦਾ ਹੈ ਜਿਵੇਂ ਦੋ ਕਮਲ ਦੇ ਫੁੱਲ ਖਿੜੇ ਹੋਣ, ਸਤਿਗੁਰਾਂ ਦੇ ਕਮਲ ਦੀਆਂ ਪੰਖੜੀਆਂ ਜੈਸੇ ਉੱਪਰਲੀਆਂ ਭੌਹਾਂ ਜਿਹੜੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਪਲਕਾਂ, ਉਹ ਕਮਲ ਦੇ ਫੁੱਲ ਦੀਆਂ ਪੰਖੜੀਆਂ ਸਮਾਨ। ਕਹਿੰਦੇ ਏਦਾਂ ਜਾਪਦਾ ਜਿਵੇਂ ਦੋ ਕਮਲ ਦੇ ਫੁੱਲ ਖਿੜੇ ਹੋਣ।
ਤਬ ਲਗੇ ਸ਼ੁਸ਼ਕ ਹੋਮਨ ਸੁਖੇ ਇਸ ਫੋਟ ਹੋਤੇ ਭਰਪੂਰ ਜੇਨ।
ਸਾਰੇ ਸਰੀਰ ਦੇ ਜਿਹੜੇ ਵਿਸਫੋਟ ਸਨ, ਜ਼ਖਮ ਹੋਏ ਹੋਏ ਸੀ ਸਰੀਰ ਤੇ, ਛਾਲੇ ਸਨ, ਸੁੱਕਣ ਲੱਗ ਪਏ, ਇਕਦਮ ਸੁੱਕਣ ਲੱਗ ਪਏ। ਸਾਰੇ ਸਰੀਰ ਦੇ ਜਿਹੜੇ ਛਾਲੇ ਸਨ ਉਹ ਭਰਨ ਲੱਗ ਪਏ। ਮਹਾਰਾਜ ਜੀ ਦੀ ਕਾਇਆ ਅਰੋਗ ਹੋਣ ਲੱਗ ਪਈ।
ਤਨ ਪ੍ਰਥਮ ਚਰਮ ਜੁਗ ਸ਼ੁਸ਼ਕ ਹੋਏ ਸਭ ਗਏ ਉਤਰ ਮੈਂ ਦਿਖਤ ਕੋਏ।
ਸਰੀਰ ਦੇ ਉੱਤੇ ਜਿਹੜੇ ਛਾਲੇ ਸਨ, ਉਹ ਛਾਲੇ ਜਿਹੜੇ ਪਹਿਲੇ ਚਮੜੇ ਤੇ ਚਮੜੀ ਤੇ ਲੱਗੇ ਹੋਏ ਸੀ, ਉਹ ਚਮੜੀ ਓਨੀ ਕੁ ਨਾਲੋਂ ਲੱਥ ਗਈ ਹੈ। ਭਾਵ ਜਿਹੜਾ ਮਾਸ ਸੀ ਥੱਲੜਾ ਉੱਪਰ ਕੇ ਉੱਪਰ ਨਵਾਂ ਮਾਸ ਆ ਗਿਆ ਥੱਲਿਓ ਨਿਕਲ ਕੇ, ਔਰ ਜਿਹੜੇ ਉੱਪਰਲੇ ਦਾਗ ਸਨ ਉਹ ਮਿਟ ਗਏ ਨੇ। ਜਿਹੜੇ ਚੇਚਕ ਦੇ ਦਾਗ ਸਰੀਰ ਤੇ ਹੁੰਦੇ, ਛਾਲੇ ਫਲੂਏ ਹੁੰਦੇ ਨੇ, ਉਹ ਸਾਰੇ ਕਹਿੰਦੇ ਹੁਣ ਦਿਖਦੇ ਨਹੀਂ, ਬਿਲਕੁਲ ਹੀ ਬੈਠ ਗਏ ਹਨ।
ਸੁਖ ਸੰਗ ਗੰਗ ਸੁਤ ਤਨ ਪਖਾਰ।
ਮਾਤਾ ਜੀ ਨੇ ਵੇਖਿਆ ਵੀ ਸਰੀਰ ਦੇ ਜਿਹੜੇ ਛਾਲੇ ਆਦਿਕ ਬਹਿ ਗਏ ਨੇ, ਹੁਣ ਪਾਣੀ ਨਾਲ ਕੋਈ ਨੁਕਸਾਨ ਨਹੀਂ ਹੋਣ ਲੱਗਾ। ਤੋ ਮਾਤਾ ਗੰਗਾ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਨੂੰ ਅੱਜ ਇਸ਼ਨਾਨ ਕਰਾਇਆ। ਅੱਠ ਦਿਨਾਂ ਬਾਅਦ ਅੱਜ ਮਾਤਾ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਤਨ ਦਾ ਇਸ਼ਨਾਨ ਕਰਾਇਆ। ਜਦੋਂ ਸਰੀਰ ਦੇ ਜ਼ਖਮ ਬਹਿ ਗਏ, ਏਦਾਂ ਲੱਗਦਾ ਵੀ ਜ਼ਖਮ ਹੋਣ ਹੀ ਨਾ, ਏਦਾਂ ਸਰੀਰ ਹੋ ਗਿਆ ਬਿਲਕੁਲ ਅਰੋਗ। ਤੋ ਮਾਤਾ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਇਸ਼ਨਾਨ ਕਰਵਾਇਆ।
ਮੁੱਖ ਚੰਦ ਧੋਏ ਕਰ ਉਸ਼ਨ ਬਾਰ।
ਪਾਣੀ ਗਰਮ ਕਰਕੇ ਇਸ਼ਨਾਨ ਕਰਾਇਆ ਤੇ ਗਰਮ ਜਲ ਦੇ ਨਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਚਿਹਰਾ ਧੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਮਾਂ ਗੰਗਾ ਨੇ ਆਪ ਆਪਣੇ ਮੁਬਾਰਕ ਪਵਿੱਤਰ ਹੱਥਾਂ ਨਾਲ ਧੋਇਆ ਹੈ।
ਸਭ ਦਾਸੀ ਸਭ ਦਾਸ ਅਪਰ ਦਾਸੀ ਸੋ ਆਏ ਹਰ ਖਾਏ ਬਾਗ ਕੋ ਕਹਿ ਸੁਣਾਏ।
ਇਹਨੇ ਨੂੰ ਜਦੋਂ ਮਾਤਾ ਜੀ ਇਸ਼ਨਾਨ ਕਰਾ ਰਹੇ ਸੀ ਸ੍ਰੀ ਹਰਗੋਬਿੰਦ ਸਾਹਿਬ ਨੂੰ, ਤੇ ਦਾਸੀਆਂ ਦਾਸ ਜਿਹੜੇ ਮਾਤਾ ਜੀ ਦੇ ਕੋਲ ਹਰ ਵੇਲੇ ਸੇਵਾ ਚ ਹਾਜ਼ਰ ਰਹਿੰਦੇ ਸੀ, ਉਹ ਆ ਗਏ। ਆ ਕੇ ਮਾਤਾ ਗੰਗਾ ਜੀ ਦੇ ਕੋਲ ਬੜੀ ਖੁਸ਼ੀ ਦੇ ਨਾਲ, ਬੜੇ ਭਾਰੀ ਆਨੰਦ ਤੇ ਖੇੜੇ ਦੇ ਨਾਲ ਉਹ ਦਾਸੀਆਂ ਦਾਸ ਆ ਕੇ ਬੋਲੇ,
ਦੋਏਰਾ ਲਿਓ ਵਧਾਈ ਪੁੱਤਰ ਕੀ ਔਰ ਪ੍ਰਮੋਦ ਕੋ ਧਾਰ।
ਆ ਕੇ ਵਧਾਈਆਂ ਦਿੰਦੇ ਤੇ ਕਹਿੰਦੇ ਮਾਤਾ ਜੀ ਵਧਾਈਆਂ ਲਓ, ਵਧਾਈਆਂ ਪੁੱਤਰ ਦੀਆਂ ਵਧਾਈਆਂ ਹੋਣ। ਅੱਜ ਅਕਾਲ ਪੁਰਖ ਜੀ ਨੇ ਤੁਹਾਨੂੰ ਨਵੀਨ ਪੁੱਤਰ ਦੀ ਦਾਤ ਦਿੱਤੀ ਹੈ। ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਅੱਜ ਕਈ ਦਿਨਾਂ ਬਾਅਦ ਆਪ ਜੀ ਨੇ ਇਸ਼ਨਾਨ ਕਰਾਇਆ, ਅੱਜ ਵਧਾਈ ਹੈ ਆਪ ਜੀ ਨੂੰ, ਵਧਾਈਆਂ ਹੋਣ, ਵਧਾਈਆਂ ਹੋਣ।
ਇਤ ਕਿਤਿਆਤ ਉਤਿਸ਼ਾ ਤੇ ਸੁਣ ਕਰ ਨਰਗਨ ਨਾਰ।
ਮਾਤਾ ਜੀ ਬੜੇ ਖੁਸ਼ ਹੋਏ, ਕਹਿੰਦੇ ਤੁਹਾਨੂੰ ਵੀ ਵਧਾਈਆਂ ਭਾਈ, ਤੁਹਾਡੀਆਂ ਵਧਾਈਆਂ। ਉਸ ਵਕਤ ਜਿੰਨੇ ਨਰ ਨਾਰੀਆਂ ਆਲੇ ਦੁਆਲੇ ਨਗਰ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਸਿੰਦੇ ਸੀ, ਜਦੋਂ ਉਹਨਾਂ ਦੇ ਕੰਨਾਂ ਵਿਚ ਖਬਰਾਂ ਪਹੁੰਚੀਆਂ ਵੀ ਸ੍ਰੀ ਹਰਗੋਬਿੰਦ ਸਾਹਿਬ ਠੀਕ ਠਾਕ ਹੋ ਗਏ ਨੇ, ਅੱਜ ਉਹਨਾਂ ਦਾ ਇਸ਼ਨਾਨ ਪਾਨ ਵੀ ਹੋਇਆ, ਉਸ ਵਕਤ ਬਹੁਤ ਸਾਰੇ ਨਰ ਨਾਰੀਆਂ ਇਕੱਠੇ ਹੋ ਕੇ ਸਤਿਗੁਰੂ ਜੀ ਦੇ ਚਰਣਾਂ ਵਿਚ ਆਏ ਹਨ।
ਕਰ ਇਸ਼ਨਾਨ ਨਿਜ ਨੰਦ ਕੋ ਭੁੱਖਨ ਬਸਤਰ ਉਡਾਏ।
ਉਹਨਾਂ ਸਭ ਨੇ ਆ ਕੇ ਬੜੇ ਉਤਸ਼ਾਹ ਮਨਾਏ, ਬੜੀਆਂ ਖੁਸ਼ੀਆਂ ਮਨਾਈਆਂ, ਹਰ ਪਾਸੇ ਵਧਾਈਆਂ ਵੱਜ ਰਹੀਆਂ ਹਨ। ਇਧਰ ਮਾਤਾ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਇਸ਼ਨਾਨ ਕਰਵਾ ਕੇ ਬੜੇ ਸੋਹਣੇ ਨਵੇਂ ਬਸਤਰ, ਜਿਹੜੇ ਤਨ ਨੂੰ ਚੁੱਭਣ ਨਾ, ਬੜੇ ਕੂਲੇ ਬਰੀਕ ਸੂਤਰ ਦੇ ਬੁਣੇ ਹੋਏ ਕੱਪੜੇ ਬਸਤਰ, ਉਹ ਸ੍ਰੀ ਹਰਗੋਬਿੰਦ ਸਾਹਿਬ ਨੂੰ ਪਵਾਏ। ਬਸਤਰ ਵੀ ਪਵਾਏ ਤੇ ਅੱਜ ਬੜੇ ਸੁੰਦਰ ਗਹਿਣੇ ਸੋਨੇ ਦੇ ਅਲੰਕਾਰ, ਉਹ ਵੀ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਗੰਗਾ ਜੀ ਨੇ ਪਵਾਏ ਹਨ।
ਮਾਤੋਤ ਬਲਿਹਾਰ ਨੇ ਨਵੋ ਜਨਮ ਜਨ ਪਾਏ।
ਮਾਤਾ ਜੀ ਵੇਖ ਵੇਖ ਬਲਿਹਾਰ ਜਾ ਰਹੇ ਨੇ, ਵਾਰੇ ਵਾਰੇ ਜਾ ਰਹੇ ਨੇ, ਕੁਰਬਾਨ ਹੋ ਜਾ ਰਹੇ ਨੇ। ਏਦਾਂ ਖੁਸ਼ੀ ਹੋ ਰਹੀ ਆ ਮਾਤਾ ਜੀ ਦੇ ਹਿਰਦੇ ਵਿਚ ਕਿ ਮਾਨੋ ਅੱਜ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਨਵਾਂ ਜਨਮ ਹੋਇਆ ਹੋਵੇ। ਤੇ ਨਵੇਂ ਜਨਮ ਵਾਲੀ ਹੀ ਗੱਲ ਹੋਈ ਆ, ਜਿਹੜੇ ਹਿਸਾਬ ਨਾਲ ਰੋਗ ਸੀ ਸਭ ਨੇ ਬੜੇ ਬੜੇ ਕਿਆਸ ਅੰਦਾਜ਼ੇ ਪਤਾ ਨੀ ਕਿਹੋ ਕਿਹੋ ਜੇ ਲਾ ਲਏ ਸਨ, ਪਰ ਮਹਾਰਾਜ ਜੀ ਨੇ ਬੜੀ ਦਇਆ ਕੀਤੀ, ਸਰੀਰ ਅਰੋਗ ਹੋ ਗਿਆ। ਮਾਤਾ ਗੰਗਾ ਜੀ ਦੀ ਮਨ ਚ ਇੰਨੀ ਖੁਸ਼ੀ ਹੈ, ਕਹਿੰਦੇ ਏਦਾਂ ਖੁਸ਼ ਹੋਏ ਨੇ ਮਾਨੋ ਜਿਵੇਂ ਅੱਜ ਨਵਾਂ ਜਨਮ ਸ੍ਰੀ ਹਰਗੋਬਿੰਦ ਸਾਹਿਬ ਦਾ ਹੋਇਆ ਹੋਵੇ।
ਸ੍ਰੀ ਅਰਜਨ ਕੇ ਨਿਕ ਸਭ ਲਿਆਏ ਦਾਸ ਉਠਾਏ।
ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਚੁੱਕ ਕੇ ਜਦੋਂ ਇਸ਼ਨਾਨ ਪਾਨ ਕਰਾ ਕੇ ਸੋਹਣੇ ਬਸਤਰ ਗਹਿਣੇ ਪਾ ਦਿੱਤੇ ਸਰੀਰ ਤੇ, ਤੇ ਦਾਸ ਗੁਰੂ ਹਰਗੋਬਿੰਦ ਸਾਹਿਬ ਨੂੰ ਚੁੱਕ ਕੇ ਉਥੇ ਲੈ ਗਏ ਜਿੱਥੇ ਜਗਤ ਗੁਰੂ ਗੁਰੂ ਅਰਜਨ ਸਾਹਿਬ ਜੀ ਬੈਠੇ ਗੁਰਦਾ ਗੱਡੀ ਤੇ ਦਰਸ਼ਨ ਦੇ ਰਹੇ ਸੀ ਸੰਗਤ ਨੂੰ। ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਸੇਵਾਦਾਰ ਚੁੱਕ ਕੇ ਲਿਆਏ।
ਪਦ ਪੰਕਜ ਪਰ ਪਾਏ ਕਰ ਹਿਰਦੈ ਆਨੰਦ ਵਧਾਏ।
ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਦੇ ਉੱਤੇ ਮੱਥਾ ਟਿਕਾਇਆ, ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਨਮਸਕਾਰ ਕੀਤੀ ਆ ਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ, ਬੜੇ ਪਿਆਰ ਨਾਲ ਪਿਤਾ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਬੜਾ ਆਨੰਦ ਵਧਿਆ ਗੁਰੂ ਅਰਜਨ ਸਾਹਿਬ ਦੇ ਹਿਰਦੇ ਚ ਵੀ ਔਰ ਸ੍ਰੀ ਹਰਗੋਬਿੰਦ ਸਾਹਿਬ ਦੇ ਹਿਰਦੇ ਵਿਚ ਵੀ ਆਨੰਦ ਵਰਤਿਆ ਹੈ।
ਨੰਦਨ ਦਿਖਿਓ ਆਨੰਦ ਜੁਤ ਗੋਦਲੀਨ ਬੈਠਾਏ।
ਸਤਿਗੁਰੂ ਜੀ ਨੇ ਆਪਣੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਵੱਲ ਆਨੰਦ ਸਹਿਤ ਵੇਖਿਆ ਤੇ ਵੇਖ ਕੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਆਪਣੀ ਗੋਦ ਚ ਬਿਠਾਇਆ। ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੀ ਪਵਿੱਤਰ ਪਾਵਨ ਨਿੱਘੀ ਗੋਦ ਵਿਚ ਬਿਠਾਇਆ ਹੈ।
ਫਿਰ ਪਰ ਧਰ ਕਰ ਕਮਲ ਕੋ ਆਸ਼ਕ ਦੀ ਹਰ ਖਾਏ।
ਸ੍ਰੀ ਹਰਗੋਬਿੰਦ ਸਾਹਿਬ ਦੇ ਸਿਰ ਤੇ ਹੱਥ ਧਰ ਕੇ ਅਸੀਸ ਦਿੱਤੀ, ਸਿਰ ਤੇ ਹੱਥ ਧਰ ਕੇ ਮੁਖੋ ਆਸ਼ੀਰਵਾਦ ਦਿੱਤੀ, ਬੜੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਆਸ਼ੀਰਵਾਦ ਦਿੱਤੇ।
ਚਾਰੋ ਬਿਲੋਚਨ ਹੇਰ ਕਰ ਹਰ ਸੁਖ ਸਕਲ ਸਰੀਰ।
ਬੜੇ ਸੁੰਦਰ ਚਾਰੂ ਬਿਲੋਚਨ, ਚਾਰੂ ਕਹਿੰਦੇ ਨੇ ਸੁੰਦਰ ਨੂੰ, ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸੋਹਣੇ ਖਿੜੇ ਨੇਤਰ ਕਮਲ ਵੇਖ ਕੇ ਨਾ, ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਅੱਖਾਂ ਵੱਲ ਵੇਖਿਆ ਕਿ ਅੱਖਾਂ ਕਮਲ ਦੇ ਫੁੱਲ ਸਮਾਨ ਖਿੜੀਆਂ ਹੋਈਆਂ, ਬੜੇ ਸੁੰਦਰ ਨੇਤਰ ਕਮਲ ਹਨ।
ਕਰਿਓ ਸ਼ਬਦ ਅਰਜਨ ਗੁਰੂ ਜੋ ਤੀਰਨ ਮੈਂ ਤੀਰ।
ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਕਮਲ ਨੇਤਰ ਵੇਖ ਕੇ ਇੱਕ ਪਾਵਨ ਸ਼ਬਦ ਉਚਾਰਨ ਕੀਤਾ ਗੁਰੂ ਅਰਜਨ ਸਾਹਿਬ ਨੇ ਉਸ ਵਕਤ, ਕਮਲ ਵੇਖ ਕੇ ਨੇਤਰ ਖੁੱਲੇ ਹੋਏ ਵੇਖ ਕੇ, ਖਿੜੇ ਹੋਏ ਨੇਤਰ ਵੇਖ ਕੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੋ ਧੀਰਜੀਆਂ ਨੂੰ ਧੀਰਜ ਦੇਣ ਵਾਲੇ ਨੇ, ਜੋ ਧੈਰਿਆਵਾਨਾਂ ਵਿੱਚੋਂ ਮਹਾਨ ਧੀਰਜੀ ਨੇ, ਐਸੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਪਾਵਨ ਔਰ ਪਵਿੱਤਰ ਮੁਖਾਰਬਿੰਦ ਨੂੰ ਸ਼ਬਦ ਉਚਾਰਨ ਕੀਤਾ ਹੈ।
ਗੌੜੀ ਮਹਿਲਾ ਪੰਜਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ।
ਸ਼ਬਦ ਉਚਾਰਨ ਕੀਤਾ ਗੌੜੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਸ਼ਬਦ ਉਚਾਰਿਆ, ਨੇਤਰ ਪ੍ਰਗਾਸ ਕੀਆ ਗੁਰਦੇਵ। ਗੁਰੂਦੇਵ, ਗੁਰਦੇਵ ਇਸ਼ਾਰਾ ਹੈ ਗੁਰੂ ਨਾਨਕ ਸਾਹਿਬ ਵੱਲ, ਗੁਰਦੇਵ ਸ਼ਬਦ ਦਾ ਇਸ਼ਾਰਾ ਹੈ ਧੰਨ ਗੁਰੂ ਅੰਗਦ ਸਾਹਿਬ ਵੱਲ, ਸ੍ਰੀ ਗੁਰੂ ਅਮਰਦਾਸ ਤੇ ਧੰਨ ਗੁਰੂ ਰਾਮਦਾਸ ਸਾਹਿਬ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਗੁਰੂ ਦੇਵਾਂ ਨੇ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਆ, ਉਹਨਾਂ ਕਿਰਪਾ ਕਰਕੇ ਬਾਲਕ ਸ੍ਰੀ ਹਰਗੋਬਿੰਦ ਸਾਹਿਬ ਦੇ ਨੇਤਰਾਂ ਨੂੰ प्रकाश दे दिता, रोशनी दे दी। नहीं तो बड़े क्यास लाए जा रहे सन, कह रहे सन सारे कि शायद श्री हरगोबिंद साहब दियां अखां ही ना रहन, इन्हां दियां अखां ही ना जांदियां रहन, पर गुरुदेव ने कृपा कीती है, दया कीती है, गुरु साहब ने कृपा करके श्री हरगोबिंद साहब दे नेत्रां च प्रकाश दे दिता है, श्री हरगोबिंद साहब दे नेत्रां विच प्रकाश रोशनी बख्श दिती है।
परम गए पूरन भई सेव,
भरम बड़े पए हुए सी मन च, बड़े बड़े भरम पए हुए भी की होवेगा, की बनेगा, कितने अखां ना चलिया जान, पता नहीं किवें होवेगा, कोई शरीर का होर अंग ना मारिया जावे, एदा दे बड़े भरम सिखा दे मना च भी पए हुए सी, पर कहंदे हुण सारे भरम चले गए ने, जिहड़ी साडी सेवा सी उह पूर्ण हो गई है। कहंदे जिहड़ी असीं अपने मालक दी सेवा कीती, आराधना कीती, अरदासां कीतियां ने, सारी संगत ने, सिखां ने अरदासां कीतियां ने, उह सारी सेवा महाराज जी दे दर ते प्रवान हो गई, सारियां अरदासां जोदड़ियां महाराज जी दे दर ते प्रवान होईयां, सब दियां बेनतियां प्रवान होईयां, और सारियां दे अंदरों भरम चले गए ने।
राव शीतला ते रखिया बिहारे,
कहंदे बिहारी नाम है अकाल पुरख वाहिगुरु परमेश्वर दा, कहंदे उस वाहिगुरु परमेश्वर ने अकाल पुरख ने कृपा कीती है, शीतला दा जिहड़ा बड़ा भयानक रोग सी उस शीतला तो गुरु हरगोबिंद साहब दी रखिया कीती, शीतला ते रखिया बिहारी, अकाल पुरख वाहिगुरु परमेश्वर ने शीतला तो रखिया कीती है, शीतला तो आप अपनी दया दृष्टि करके महाराज अकाल पुरख जी ने रखवाली कीती है।
पार ब्रह्म प्रभ कृपा धारे,
पार ब्रह्म प्रभु वाहिगुरु परमेश्वर जी ने आप कृपा धारी है, पार ब्रह्म परमेश्वर ने आप अपनी दया रहमत कृपा दृष्टि कीती है, पार ब्रह्म परमेश्वर की कृपा नाल दया नाल श्री हरगोबिंद साहब जी का शीतला दे रोग तो बचा होया, शीतला दे रोग तो रखिया हुई है।
नानक नाम जपै सो जीवै,
नानक जी धन गुरु अर्जन साहब पंजवें पातशाह कहंदे जेड़ा नाम जपदा है वो जीवदा है, नाम जपण वाले भाई जीवदे हन,
साध संग हर अमृत पीवै,
साध संगत दे द्वारा हरि वाहिगुरु परमेश्वर दे नाम अमृत नु पीता जांदा है, गुरु की संगत विच आ के नाम अमृत पीता जांदा है।
दोएरा श्री नानक गुरुदेव ने करे सुनैन प्रकाश,
धन गुरु अर्जन साहब कहंदे गुरु नानक साहब गुरुदेव ने कृपा कीती है, गुरु नानक साहब ने दया करके कृपा करके श्री हरगोबिंद साहब जी दे नैणा विच प्रकाश पैदा कीता है।
रच्छा कीनस हाथ दे लख पूरी मम आस,
मेरी आसा जान के गुरु नानक साहब ने पूरी कीती है, और अपना हाथ दे के श्री हरगोबिंद साहब जी दी रखिया कीती है।
पूरन सेवा जान कर परम बिदारियो दूर,
साडी सेवा पूर्ण जान करके महाराज जी ने कृपा करके सारे भरम दूर कर दते ने।
निश्चय अपने कर ले सब निंदक कर कोर,
सारे निंदका नु कूड़ झूठा करके महाराज जी ने साडा निश्चा अपने ते पक्का कर लिया, बना लिया है।
निकसी अतिशय शीतला इसते रखवार,
शीतला बहुत भयानक रूप चा के श्री हरगोबिंद साहब नु निकली सी, अकाल पुरख जी ने आप इस शीतला तो रखिया कीती है।
दासी उधारियो अपनो पार ब्रह्म करतार,
अपने दास नु आप उभार लिया पार ब्रह्म परमेश्वर करतार ने कृपा करके।
श्री गुरु नानक नाम को जप तो हुए चिरंजीव,
हुण गुरु नानक साहब दा नाम जप के चिरंग तक चिरां तक जीवनगे।
साधु बिरद के वाक से दुख हर अमृत पीव।
कहते बाबा बुढ़ा साहब जी जैसे महापुरखा साधुआं दे बचना नाल इन्हां दे दुख हरे गए ने, ये अमृत नूं पीण वाले होणगे। एदां बचन गुरु अर्जन साहब पंजवें पातशाह जी महाराज जी ने कीते ने। अकाल पुरख वाहिगुरु परमेश्वर दा शुकराना कीता है। श्री गुरु हरगोबिंद साहब जी महाराज जी दी बाल लीला दी घोर कथा आप जी अगलिया प्रसंगा प्रकरणा विच सरवण करोगे।